ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਾਂ ਲਿਵ ਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾਰ ਸਹਿ ਸੂ ਸਿਆਣਪਾ ਲੱਖ ਹੂਹ ਪਾਇਕ ਨਾ ਚੱਲੈ ਨਾਲ ਕਿਵਸ ਚਾਰਾਂ ਹੋਈਏ ਫਿਰ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਉ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋਈ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਪੁੱਜੈ ਤਾਂ ਹੋਮੈ ਕਹੈ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨੀ ਸਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੋ ਵਿਚਾਰੀ ਗਾਵੈ ਕੋ ਸਾਧ ਕਰੇ ਤਨ ਕੇ ਗਾਵੈ ਕੋ ਜੀ ਲੈ ਫਿਰਦੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖਾ ਦਰਾਹ ਦੂਰ ਕਥਨਾ ਕਥੀ ਨਾ ਆਵੈ ਤੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਰਕ ਪਾਹੇ ਚੁਗਾ ਜਵੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਖ ਸਾਹਿਬ ਪ੍ਰਵਾਹੂ ਸਾਚਾ ਸਾਹਿਬ ਸਾਚਨਾ ਆਖਿਆ ਭਾਉ ਅਪਾਰ ਆਖ ਮੰਗਾ ਦੇਹ ਦੇਹ ਦਾਤਰੇ ਦਾਤਾਰ ਫੇਰ ਕੇ ਅੱਗੇ ਰੱਖਿਆ ਜਦ ਸਾ ਦਰਬਾਰ ਮੌਕੇ ਬੋਲਣ ਬੋਲੀਐ ਜਿਸਨ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉੜਿਆਏ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੂਹ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੂ ਨਾਨਕ ਗਾਵੀਐ ਗੁਣੇ ਨਿਧਾਨ ਗਾਵੀਐ ਸੁਣੀਐ ਮਹਿ ਰੱਖਿਆ ਭਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾ ਤੂੰ ਗੁਰਮੁਖ ਵੀ ਤੂੰ ਗੁਰਮੁਖ ਰਹਿਆ ਸਮਾਏ ਗੁਰ ਈਸ਼ਰ ਗੁਰ ਗੁਰਖ ਵਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਤੂੰ ਮੈਂ ਵਿਸਰ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਤੋ ਮੈਂ ਵਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰੰਗ ਮਹੱਲਾ ਚੌਥਾ ਜਪ ਮਨ ਨਿਰਭਉ ਸਤ ਸਤ ਸਦਾ ਸਤ ਦਰਬਾਰ ਅਕਾਲ ਮੂਰਤ ਅਜੂਨੀ ਸੰਭਉ ਜਪ ਮਨ ਨਿਰਭਉ ਸਤ ਸਤ ਸਦਾ ਸਤ ਦਰਬਾਰ ਅਕਾਲ ਮੂਰਤ ਅਜੂਨੀ ਸੰਭਉ ਮੇਰੇ ਮਨ ਅੰਤ ਨੂੰ ਚਾਏ ਨਿਰੰਕਾਰ ਨਿਰਾਹਾਰੇ ਰਹਾਉ ਹਰ ਦਰਸ਼ਨ ਕਹੋ ਹਰ ਦਰਸ਼ਨ ਕਹੋ ਕੋਟ ਕੋਟ ਤੈਤੀਸ ਸਿੱਧ ਜਤੀ ਜੋਗੀ ਤਰ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ ਤਿੰਨ ਜਨ ਕੀ ਸੇਵਾ ਥਾਏ ਪਈ ਜਿਨ ਕੋ ਕਿਰਪਾਲ ਹੋਵਤ ਬਨਵਾਰੇ ਹਰ ਕੇ ਹੋ ਸੰਤ ਭਲੇ ਦੇਉ ਤੋਂ ਭਗਤ ਭਲੇ ਜੋ ਭਾਵਤ ਹਰ ਰਾਮ ਮੁਰਾਰੀ ਜਿਨਕਾ ਅੰਗ ਕਰੈ ਮੇਰਾ ਸਵਾਮੀ ਜਿਨਕੀ ਨਾਨਕ ਹਰ ਪੈ ਜੁਸਵਾਰੇ ਹਰ ਕੇ ਹੋ ਸੰਤ ਭਲੇ ਦੇਉ ਤੋਂ ਭਗਤ ਭਲੇ ਜੋ ਭਾਵਤ ਰਾਮ ਮੁਰਾਰੇ ਜਿਨਕਾ ਅੰਗ ਕਰੈ ਮੇਰਾ ਸਵਾਮੀ ਜਿਨਕੀ ਨਾਨਕ ਹਰ ਪੈ ਜੋ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈਮਾਨ ਸਤਨ ਆਪ ਬਚਪਨ ਤੋਂ ਗੁਰੂ ਚਰਨਾਂ ਵਿੱਚ ਸਪਸ਼ਟ ਪ੍ਰਗਟਾਵਾ ਪ੍ਰਾਪਤ ਕਰਦੇ ਹੋ ਕੇਵਲ ਇੱਕ ਰਾਜੇ ਨੂੰ ਜਾਣਦੇ ਹਾਂ ਔਰ ਉਸ ਰਾਜੇ ਦੇ ਅੱਗੇ ਬੇਨਤੀ ਕਰਦੇ ਹਾਂ, ਰਾਜੇ ਦਾ ਹੀ ਜਾਪ ਕਰਦੇ ਹਾਂ, ਔਰ ਉਹ ਸਾਡੇ ਕਾਰਜ ਰਾਸ ਕਰ ਦਿੰਦਾ ਹੈ। ਮਹਾਰਾਜ ਕਹਿਣ ਲੱਗੇ, ਨਹੀਂ ਕਰਤਾਰ ਭਜੋ ਚਿਤ ਪਾਲ ਸਜੋ। ਮਹਾਰਾਜ ਜੀ ਕਹਿੰਦੇ, ਜੇ ਜਪਣਾ ਹੈ ਤਾਂ ਪਰਮਾਤਮਾ ਦਾ ਨਾਮ ਜਪੋ। ਉਸ ਰਾਜੇ ਦਾ ਉਹ ਧਰਤੀ ਦੇ ਪਾਲਕ ਦੀ ਪੂਜਾ ਛੱਡਣੀ ਪਏਗੀ। ਕਹਿਣ ਲੱਗੇ, ਉਹ ਕਿੱਥੇ ਰਹਿੰਦਾ ਹੈ? ਮਹਾਰਾਜ ਜੀ ਨੇ ਬਾਣੀ ਚ ਆਖਿਆ ਹੈ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਮਹਾਰਾਜ ਜੀ ਕਹਿੰਦੇ, ਆਪਣੀ ਕੁਦਰਤ ਦੇ ਵਿਚ ਬਲਹਾਰੀ ਕੁਦਰਤ ਵਸਿਆ ਤਾਂ ਅੰਤ ਨਾ ਜਾਈ ਲਖਿਆ। ਉਹ ਆਪਣੀ ਕੁਦਰਤ ਵਿਚ ਹੀ ਵਸਿਆ ਹੋਇਆ ਹੈ, ਉਸ ਨੂੰ ਉਹਦੀ ਕਾਇਨਾਤ ਚੋਂ ਦੇਖਿਆ ਜਾ ਸਕਦਾ ਹੈ। ਔਰ ਗਰੀਬ ਨਿਵਾਜ ਜੀ ਕਹਿਣ ਲੱਗੇ, ਕੁਝ ਘੜੀਆਂ ਜਪੋ, ਮਾਲਕ ਮਿਹਰ ਕਰੇਗਾ। ਕਹਿੰਦੇ, ਮੈਨੂੰ ਦਿਖਾਓ ਕਿੱਥੇ ਹੈ? ਮਹਾਰਾਜ ਨੇ ਆਖਿਆ, ਕੁਝ ਬੂਟੇ ਪੁੱਟ ਕੇ ਲਿਆ ਖੇਤ ਵਿਚੋਂ। ਔਰ ਬੂਟੇ ਪੁੱਟ ਕੇ ਲੈ, ਜਦੋਂ ਉਸਨੇ ਤਾਂ ਲਿਆਂਦੇ, ਉਹਦੇ ਖੇਤ ਦੇ ਥੱਲੇ ਅੱਗ ਬਲ ਰਹੀ, ਅੱਗ ਜਿਹੜੀ ਹੈ ਤੇਜ ਅਗਨੀ ਹੈ। ਕਹਿਣ ਲੱਗੇ, ਕੀ ਕੌਤਕ ਹੈ? ਮਹਾਰਾਜ ਜੀ ਕਹਿੰਦੇ, ਉਹੋ ਹੀ ਕੁਦਰਤ ਹੈ ਕਿ ਅਗਨੀ ਦੇ ਉੱਤੇ ਉਸ ਮਾਲਕ ਨੇ ਹਰੀ ਖੇਤੀ ਬਣਾ ਦਿੱਤੀ ਹੈ। ਉਹ ਕੁਦਰਤ ਕਰਕੇ ਵਸਿਆ, ਇਹ ਕਿਸੇ ਵਿਚਾਰੇ ਰਾਜੇ ਦੇ ਅਧੀਨ ਨਹੀਂ ਹੈ। ਉਹਦਾ ਜਾਪ ਕਰਿਆ ਕੁਝ ਨਹੀਂ ਮਿਲੇਗਾ। ਔਰ ਉਹਨੇ ਲੋਕਾਂ ਨੂੰ ਇਕੱਠਿਆਂ ਕੀਤਾ, ਕਹਿਣ ਲੱਗੇ, ਆਓ ਮਿਲ ਕੇ ਉਸ ਮਾਲਕ ਦਾ ਨਾਮ ਜਪੀ। ਇਕ ਮਹਾਤਮਾ ਆਏ ਆ, ਕੌਤਕ ਦਿਖਾਇਆ। ਔਰ ਗਰੀਬ ਨਿਵਾਜ ਜੀ ਨੇ ਉਨ੍ਹਾਂ ਨੂੰ ਦਸਿਆ ਕਿ ਕੁਝ ਕਰਤਾਰ ਵੀ ਹੈ ਅੱਜ। ਉਨ੍ਹਾਂ ਨੂੰ ਸਮਝ ਅੱਜ ਪਈ। ਕਹਿਣ ਲੱਗੇ, ਸਾਨੂੰ ਸੋਝੀ ਨਹੀਂ ਸੀ ਅੱਜ ਤੱਕ, ਅਗਿਆਨੀ ਸੀ ਅਸੀਂ ਕਿ ਕੋਈ ਕਰਤਾਰ ਵੀ ਹੈ, ਪ੍ਰਮਾਤਮਾ ਵੀ ਹੈ। ਅਸੀਂ ਤਾਂ ਰਾਜੇ ਤੱਕ ਸੀਮਤ ਸੀ। ਔਰ ਉਸ ਨੂੰ ਮਾਲਕ ਨਾਲ ਜੋੜ ਕੇ ਉਥੇ ਇਕ ਸਥਾਨ ਬਣਾ ਕੇ ਪ੍ਰਭੂ ਦੀ ਬੰਦਗੀ ਕਰਵਾਈ। ਔਰ ਉਹਦਾ ਖੇਤ ਹਰਿਆ ਭਰਿਆ ਹੋ ਗਿਆ ਉਸ ਅਗਨੀ ਦੇ ਉੱਤੇ। ਕਹਿਣ ਲੱਗੇ, ਇੱਥੇ ਅਗਨੀ ਦੇ ਉੱਤੇ ਤੇਰਾ ਖੇਤ ਹਰਿਆ ਹੋ ਜਾਏਗਾ। ਥੋੜੇ ਦਾਣੇ ਸੁੱਟ ਦੇ ਉੱਤੇ ਵਾਹ ਕੇ ਅਗਲੇ ਦਿਨ ਖੇਤੀ ਹਰੀ ਭਰੀ ਸੀ। ਲੋਕ ਭੱਜੇ ਆਏ ਵੀ ਇਹ ਬਿਨਾਂ ਮੀਂਹ ਤੋਂ ਪਾਣੀ ਤੋਂ ਕਿਵੇਂ ਹਰੀ ਹੋ ਗਈ? ਉਹ ਕਹਿਣ ਲੱਗਾ, ਮੇਰੇ ਕੋਈ ਕੈਸਾ ਵਾਹਿਗੁਰੂ ਦਾ ਪਿਆਰਾ ਆਇਆ, ਉਹਨੇ ਮੈਨੂੰ ਢੰਗ ਦੱਸਿਆ, ਉਸ ਕਰਤਾਰ ਦਾ ਨਾਮ ਜਪਿਆ ਹੈ, ਤਾਂ ਖੇਤੀ ਹਰੀ ਹੈ। ਔਰ ਉਸ ਨਗਰ ਨੂੰ, ਉਸ ਇਲਾਕੇ ਨੂੰ ਮਾਲਕ ਨੇ ਪਰਮਾਤਮਾ ਦੇ ਨਾਲ ਜੋੜਿਆ, ਉਹ ਜੋ ਸਦੈਵੀ ਰਹਿਣ ਵਾਲਾ ਹੈ। ਔਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਉਹ ਉਪਦੇਸ਼ ਦੇ ਰਹੇ ਹਨ, ਜਪ ਮਨ ਨਿਰਭਉ। ਕਿਹਨੂੰ ਜਪਣਾ? ਕਹਿਣ ਲੱਗੇ, ਜੇ ਮਨਾ ਜਪ ਜਿਹੜਾ ਨਿਰਭਉ ਹੈ। ਪਾਕ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦਾ ਆਰੰਭ ਮੂਲ ਮੰਤਰ ਵਿਖੇ ਬਖਸ਼ਿਸ਼ ਕੀਤੀ ਹੈ, ਜੋ ਇਕ ਹੈ ਜੋ ਅਦਿੱਤੀ ਪਰਮਾਤਮਾ ਉਹ ਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਨਾਮ ਜੋ ਸਦਾ ਰਹਿਣ ਵਾਲਾ ਹੈ, ਜਿਹਦਾ ਨਾਮ ਸਦੈਵੀ ਹੈ, ਸੱਚਾ ਹੈ। ਔਰ ਫੇਰ ਮਹਾਰਾਜ ਜੀ ਕਹਿੰਦੇ, ਜੋ ਕਰਤਾ ਹੈ, ਕਿਉਂਕਿ ਸਦਾਵੀ ਰਹਿਣ ਵਾ, ਕੁਝ ਚਿਰ ਰਹਿਣ ਵਾ ਕਰਤਾ ਨਹੀਂ ਹੋ ਸਕਦਾ। ਔਰ ਕਈ ਵਾਰ ਮਨੁੱਖ ਕਰਤਾ ਤਾਂ ਬਣ ਜਾਂਦਾ, ਉਹਦੇ ਵਿਚ ਆਪਣਾ ਉਹਦਾ ਵਿਆਪਕ ਰੂਪ ਨਹੀਂ ਹੁੰਦਾ ਹੈ, ਉਹ ਦੂਰ ਹੁੰਦਾ ਹੈ। ਫਿਰ ਮਹਾਰਾਜ ਜੀ ਕਹਿੰਦੇ, ਜਿਹੜਾ ਕਰਤਾ ਹੁੰਦਿਆਂ ਵੀ ਨਿਰਭਉ ਹੈ, ਉਹਦਾ ਜਾਪ ਕਰਨਾ, ਜਿਹਨੂੰ ਕਿਸੇ ਦਾ ਭੈ ਨਹੀਂ ਹੈ। ਔਰ ਜਿਹੜਾ ਕਿਸੇ ਭੈ ਤੋਂ ਰਹਿਤ ਹੈ, ਫਿਰ ਜਿਹਨੂੰ ਭੈ ਨਾ ਹੋਵੇ, ਕਈ ਵਾਰ ਉਹ ਬੰਦਾ ਨਿਰਵੈਰ ਨਹੀਂ ਰਹਿ ਜਾਂਦਾ। ਜਿਹਦੇ ਕੋਈ ਬਲ ਆ ਜਾਏ, ਜਿਹਦੇ ਕੋਈ ਸ਼ਕਤੀ ਆ ਜਾਏ, ਮਾਇਆ ਆ ਜਾਏ, ਕਈ ਵਾਰ ਉਹ ਇਨਸਾਨ ਅਨਿਆਇ ਕਰਦਾ ਕਿ ਮੇਰੇ ਕੋਲ ਤਾਕਤ ਆ ਗਈ ਹੈ, ਮੈਨੂੰ ਕਿਸੇ ਦਾ ਕੀ ਡਰ ਹੈ। ਉਹਦੇ ਵਿਚ ਨਿਰਵੈਰਤਾ ਨਹੀਂ ਰਹਿ ਜਾਂਦੀ। ਪਰ ਕਹਿੰਦੇ, ਉਹ ਪਰਮਾਤਮਾ ਐਸਾ ਹੈ, ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਾ ਹੁੰਦਿਆਂ ਵੀ ਉਹ ਨਿਰਵੈਰ ਹੈ, ਜੋ ਸਦਾ ਰਹਿਣ ਵਾਲਾ ਨਿਰਵੈਰ ਹੈ, ਵੈਰ ਤੋਂ ਰਹਿਤ ਹੈ। ਸੁਗਰੀਵ ਨਿਵਾਜ ਜੀ ਕਹਿੰਦੇ, ਉਸ ਨਿਰਭਉ ਵਾਹਿਗੁਰੂ ਦਾ ਨਾਮ ਮਨ ਵਿਚ ਜਪ, ਜਪ ਮਨ ਸਤਨਾਮ, ਸਦਾ ਸਤਨਾਮ, ਪਲਤ ਪਲਤ ਮੁਖ ਉਜਲ ਹੋਈ ਹੈ, ਹਰ ਪੁਰਖ ਹਰ ਪਾਈਏ ਪੁਰਖ ਨਿਰੰਜਨ, ਔਰ ਸਦਾ ਲਈ ਜਾਪ ਕਰ ਉਸ ਵਾਹਿਗੁਰੂ ਦਾ, ਉਹਦੇ ਬਿਨਾਂ ਕਿਸੇ ਨੂੰ ਨੀ ਧਿਆਉਣਾ ਹੈ, ਉਸ ਮਾਲਕ ਬਿਨਾਂ ਕਿਸੇ ਦਾ ਨਾਮ ਨੀ ਜਪਣਾ, ਕਿਉਂਕਿ ਸਦਾ ਰਹਿਣ ਵਾਲਾ ਨਿਰਭਉ ਹੈ। ਸਤ ਸਤ ਸਦਾ ਸਤ। ਔਰ ਕਈ ਵਾਰ ਕਈ ਕੁਝ ਸਮਾਂ ਤਾਂ ਸਤ ਹੁੰਦਾ ਹੈ, ਆਉਣ ਵਾਲੇ ਸਮੇਂ ਚੋਂ ਨਹੀਂ ਰਹਿ ਜਾਂਦੇ। ਉਹ ਤਿੰਨ ਕਾਲ ਸੱਚਾ ਹੈ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਔਰ ਮਹਾਰਾਜ ਜੀ ਕਹਿੰਦੇ ਉਹ ਪਹਿਲਾਂ ਵੀ ਸੱਚਾ ਸੀ, ਉਹ ਹੁਣ ਵੀ ਸੱਚਾ ਹੈ, ਉਹ ਜਦੋਂ ਯੁਗ ਕਿਤੇ ਆਰੰਭ ਹੋਏ ਉਦੋਂ ਵੀ ਸੱਚਾ, ਆਉਣ ਵਾਲੇ ਸਮੇਂ ਚ ਵੀ ਸੱਚਾ ਹੋਏਗਾ। ਉਹ ਤਿੰਨ ਵਾਰਾਂ ਸੱਤ ਆਖਿਆ ਹੈ ਕਿ ਗੁਜਾਇਸ਼ ਨਾ ਰਹਿ ਜਾਏ ਵੀ ਸ਼ਾਇਦ ਆਉਣ ਵਾਲੇ ਸਮੇਂ ਚ ਮਾਲਕ ਨਹੀਂ ਹੋਏਗਾ। ਮਹਾਰਾਜ ਜੀ ਕਹਿੰਦੇ ਤ੍ਰੈ ਕਾਲ ਅਬਾਦ ਤਿੰਨ, ਉਹ ਤਿੰਨ ਕਾਲ ਨਾਸ ਰਹਿਤ ਵਾਹਿਗੁਰੂ ਹੈ, ਔਰ ਉਹਦਾ ਸਰੂਪ ਦੱਸ ਰਹੇ ਹੈ, ਉਹ ਤਿੰਨ ਕਾਲ ਸੱਚਾ ਹੈ। ਆਪਾਂ ਕਈ ਵਾਰ ਦੇਖਦੇ ਹਾਂ, ਕਈ ਵਾਰ ਆਪਾਂ ਸੋਚਦੇ ਹਾਂ ਵੀ ਕੇਵਲ ਮਾਲਕ ਹੀ ਤਿੰਨ ਕਾਲ ਸੱਚਾ ਹੈ, ਹੋਰ ਕੋਈ ਨਹੀਂ। ਤਾਂ ਜਿੱਥੇ ਆਪਾਂ ਬੈਠੇ ਹਾਂ, ਜਿਹੜੇ ਕੋਈ ਇਨਸਾਨ ਬੈਠੇ ਹੈ, ਕੋਈ ਵੀ ਹੈ, ਅੱਜ ਤੋਂ ਸਾਡੇ ਵਿਚ ਕੁਝ ਐਸੇ ਸਰੀਰ ਸਨ ਜਿਹੜੇ ਅੱਜ ਤੋਂ 20 ਸਾਲ 10 ਸਾਲ ਪਹਿਲਾਂ ਸਾਡੇ ਤੋਂ ਚਲੇ ਗਏ, ਆਪਾਂ ਕਹਿੰਦੇ ਫਲਾਣਾ ਸੀ, ਔਰ ਉਹ ਸੰਸਾਰ ਤੋਂ ਤੁਰ ਗਿਆ। ਔਰ ਜਿਹੜੇ ਬੈਠੇ ਅੱਜ ਤੋਂ ਹੋਰ 10, 20 ਸਾਲ 15 ਨੂੰ ਇਹ ਵੀ ਚਲੇ ਜਾਣਗੇ, ਤੇ ਵਿਚਲਾ ਸਮਾਂ ਕਿਵੇਂ ਸੱਚਾ ਰਹਿ ਗਿਆ? ਵੀ ਜਿਹੜਾ ਸੈਂਟਰ ਚ ਐਵੇਂ ਫਿਰ ਟੈਂਪਰੇਰੀ ਹੈ ਨਾ, ਨਾ ਪਹਿਲਾਂ ਅਸੀਂ ਸੀ ਨਾ ਆਉਣ ਵਾਲੇ 50 ਸਾਲ ਨੂੰ ਹੋਵਾਂਗੇ। ਇਸ ਕਰਕੇ ਮਾਲਕ ਕਹਿੰਦੇ ਕੋਈ ਵੀ ਤਿੰਨ ਕਾਲ ਸੱਚਾ ਨਹੀਂ ਹੈ। ਜੇ ਕੋਈ ਸੱਚਾਈ ਤੇ ਹੈ, ਜਿਹੜਾ ਕੋਈ ਧੁਰ ਸਦਾ ਰਹਿਣ ਵਾਲਾ ਹੈ, ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਉਸ ਤਿੰਨ ਕਾਲ ਸੱਚੇ ਵਾਹਿਗੁਰੂ ਦਾ ਨਾਮ ਜਪ, ਉਸ ਦਾ ਨਾਮ ਸਦਾ ਲਈ ਜਪਣਾ ਕਰ, ਹਰ ਵੇ ਜਪਣਾ ਕਰ। ਖਾਸ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਤੇਰੇ ਮਨ ਦੀ ਚਿੰਤਾ ਲੈ ਜਾਏਗੀ। ਨਿਰਵੈਰ ਅਕਾਲ ਮੂਰਤ, ਉਹਦਾ ਸਰੂਪ ਦੱਸਦੇ ਮਹਾਰਾਜ ਜੀ, ਕਹਿੰਦੇ ਉਹ ਨਿਰਵੈਰ ਹੈ, ਉਹ ਵੈਰ ਤੋਂ ਰਹਿਤ ਹੈ, ਉਹਦੇ ਅੰਦਰ ਈਰਖਾ ਨਹੀਂ, ਜਲਸੀ ਨਹੀਂ, ਵੈਰ ਨਹੀਂ। ਦੁਨੀਆਂ ਦਾ ਕੋਈ ਬੰਦਾ ਦੇਸ਼ ਨਿਰਵੈਰ ਨਹੀਂ। ਆਹ ਇੱਕ ਦੇਸ਼ ਅਮਰੀਕਾ ਹਰ ਇੱਕ ਤੇ ਟੈਂਕ ਸੁੱਟ ਦਿੰਦਾ, ਨਿਰਵੈਰ ਨਹੀਂ ਹੈ। ਭਾਵੇਂ ਦੁਨੀਆਂ ਦੇ ਲੋਕ ਉਹ ਕਹਿ ਰਹੇ ਵੀ ਅਸੀਂ ਬੜੇ ਪਿਆਰ ਵਾਲੇ, ਅਸੀਂ ਭਲਾ ਕਰ ਰਹੇ ਹਾਂ, ਫਲਾਣੇ ਦੀ ਮਦਦ ਕਰ ਰਹੇ ਹਾਂ, ਇੱਕ ਦੇਸ਼ ਲਈ ਮਦਦ ਭੇਜ ਰਹੇ ਹਾਂ, ਇੱਕ ਤੇ ਲੋਕਾਂ ਨੂੰ ਮਾਰਿਆ ਜਾ ਰਿਹਾ, ਨਿਰਵੈਰ ਨਹੀਂ ਹਨ। ਤੋ ਮਹਾਰਾਜ ਜੀ ਕਹਿੰਦੇ ਕਦੀ ਉਹ ਨਿਰਵੈਰ ਨਹੀਂ ਰਹਿ ਸਕਦੇ, ਜਿਹਦੇ ਕੋਈ ਸ਼ਕਤੀ ਆ ਜਾਏ, ਫਿਰ ਉਹ ਪਰਮਾਤਮਾ ਹੀ ਐਸਾ ਨਿਰਵੈਰ ਹੈ, ਫਿਰ ਉਹ ਵਾਹਿਗੁਰੂ ਅਕਾਲ ਹੈ। ਮਹਾਰਾਜ ਜੀ ਕਹਿੰਦੇ ਉਹ ਕਾਲ ਤੋਂ ਰਹਿਤ ਹੈ, ਕਾਲ ਰਹਿਤ ਅਨਕਾਲ ਸਰੂਪ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਕਾਲ ਰਹਿਤ ਸਰੂਪ ਹੈ ਪਰਮਾਤਮਾ, ਇੱਕੋ ਇੱਕ ਵਾਹਿਗੁਰੂ, ਉਹਦੇ ਉੱਤੇ ਸਮੇਂ ਦਾ ਅਸਰ ਨਹੀਂ ਹੈ। ਤੋ ਅਸੀਂ ਦੇਖੀਏ ਹਰ ਚੀਜ਼ ਤੇ ਸਮੇਂ ਨਾਲ ਅਸਰ ਹੁੰਦਾ ਹੈ, ਹਰ ਚੀਜ਼ ਸਮੇਂ ਨਾਲ ਬਦਲ ਜਾਂਦੀ ਹੈ। ਜਿਹੜਾ ਕਦੀ ਇਨਸਾਨ ਬੱਚਾ ਜਨਮ ਲੈ ਕੇ ਬੱਚਾ ਸੀ, ਉਹ ਹੌਲੀ ਹੌਲੀ ਜਵਾਨ ਹੋਇਆ, ਹੌਲੀ ਹੌਲੀ ਕਰਦਿਆਂ ਉਹਦੇ ਕਿਸੇ ਚਿੱਟੇ ਕੇਸ ਆ ਗਏ, ਬੁਢੇਪੇ ਚ ਆ ਗਿਆ, ਹੌਲੀ ਹੌਲੀ ਉਹਦੀ ਮੌਤ ਹੋ ਗਈ, ਸਮੇਂ ਨਾਲ ਉਹਨੂੰ ਲੈ ਹੋਣਾ ਪਿਆ। ਇਸ ਕਰਕੇ ਕਾਲ ਨਹੀਂ ਹੈ, ਕਿਉਂਕਿ ਸਾਰੇ ਕਾਲ ਕੇ ਬਣਾਏ ਸਭ ਕਾਲ ਹੀ ਚਬਾਹੇਂਗੇ। ਕਾਲ ਨੇ ਬਣਾਇਆ ਔਰ ਕਾਲ ਨੇ ਆਪਣੇ ਸਮੇਂ ਨਾਲ ਇਹਨਾਂ ਨੂੰ ਸਮੇਟ ਦੇਣਾ। ਉਹ ਪਰਮਾਤਮਾ ਨੂੰ ਕਾਲ ਨੇ ਬਣਾਇਆ ਨਹੀਂ ਹੈ, ਨਾ ਉਹ ਕਾਲ ਦੇ ਅਧੀਨ ਹੈ। ਉਹ ਦੇਸ਼ ਵਸਤੂ ਪ੍ਰਸੇਦ ਰਹਿਤ ਹੈ, ਉਹਦੇ ਉੱਤੇ ਕਿਸੇ ਤੋਂ ਦੂਰੀ ਦਾ ਅਸਰ ਨਹੀਂ, ਕਾਲ ਦਾ ਅਸਰ ਨਹੀਂ, ਦੇਸ਼ ਦਾ ਅਸਰ ਨਹੀਂ, ਕਿਉਂਕਿ ਉਹਦੇ ਉੱਤੇ ਮਨੁੱਖ ਕਈ ਵਾਰ ਵਿੱਥ ਚ ਆ ਜਾਂਦਾ। ਮਨੁੱਖ ਇੱਥੇ ਬੈਠਾ ਹਿੰਦੁਸਤਾਨ ਚ ਨਹੀਂ ਜਾ ਸਕਦਾ, ਉਹਦੇ ਅੰਦਰ ਕਾਲ ਦਾ ਫਰਕ ਹੈ, ਸਮੇਂ ਦਾ, ਦੇਸ਼ ਦਾ ਫਰਕ ਹੈ। ਔਰ ਜਦੋਂ ਉਹ ਆਪਣੇ ਉਸ ਦੇਸ਼ ਉਸ ਥਾਂ ਤੇ ਜਾਏਗਾ, ਉਦੋਂ ਹੀ ਕਾਲ ਆਏਗਾ। ਪਰਮਾਤਮਾ ਜਿੰਨਾ ਇੱਥੇ ਓਨਾ ਹੀ ਹਿੰਦੁਸਤਾਨ ਚ ਬਰਾਬਰ ਹੈ, ਵਿੱਥ ਨਹੀਂ ਕੋਈ ਵੀ ਹੈ। ਇਸ ਕਰਕੇ ਉਹ ਵਾਹਿਗੁਰੂ ਦੇਸ ਵਸਤੂ ਕਿਸੇ ਸ਼ਸਤਰ ਬਸਤਰ ਨਾਲ ਕੱਟਿਆ ਜਾਣਵਾ ਨਹੀਂ। ਤੋ ਮਹਾਰਾਜ ਜੀ ਕਹਿੰਦੇ ਅਕਾਲ ਸਰੂਪ ਹੈ, ਮੂਰਤ ਹੁੰਦਾ ਸਰੂਪ, ਉਹ ਸਰੂਪ ਤੇ ਕਾਲ ਦਾ ਅਸਰ ਨਹੀਂ ਕੋਈ ਵੀ ਹੈ, ਉਹ ਕਾਲ ਰਹਿਤ ਅਨਕਾਲ ਸਰੂਪ ਹੈ। ਆਜੋਨੀ ਸੰਭਵ। ਫੇਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਉਹ ਅਜੂਨੀ ਹੈ, ਤਾਂ ਉਹਦੇ ਤੇ ਜੂਨਾ ਦਾ ਅਸਰ ਨਹੀਂ, ਉਹ ਕਿਸੇ ਜੂਨੀਆ ਚ ਨਹੀਂ ਆਇਆ ਵੀ ਉਹ ਜਨਮ ਲੈ ਕੇ ਕਈ ਜਨਮਾਂ ਤੋਂ ਬਾਅਦ ਇਸ ਸੰਸਾਰ ਚ ਆਇਆ, ਜਿਵੇਂ ਇਨਸਾਨ ਕਈ ਜਨਮਾਂ ਤੋਂ ਬਾਅਦ ਬਹੁਤ ਜਨਮ ਪਿਛਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ। ਭਗਤ ਜੀ ਨੇ ਉੱਥੇ ਵਰਣਨ ਕੀਤਾ, ਕਈ ਕਹਿੰਦੇ ਵੀ ਇਹ ਮਨੁੱਖ ਤੋਂ ਇਹ ਦੁਬਾਰਾ ਦੁਬਾਰਾ ਪੁਨਰ ਜਨਮ ਨਹੀਂ ਹੈ, ਜਿਹੜੇ ਨਾਸਤਿਕ ਜਾਂ ਕੁਝ ਹੋਰ ਕਮਿਊਨਿਸਟ ਵਿਚਾਰਾਂ ਵਾ ਉਹ ਕਹਿੰਦੇ ਪੁਨਰ ਜਨਮ ਕੋਈ ਨਹੀਂ ਹੈ। ਉਹ ਕਈ ਸੀਰੀਅਲ ਵਿਖਾਉਂਦੇ ਆ, ਉਹਦੇ ਵਿਚ ਉਹ ਕਹਿੰਦੇ ਕਿ ਮਨੁੱਖ ਇਕੋ ਰਾਹੀਂ ਆਇਆ ਚਲਿਆ ਗਿਆ, ਇਹਦੇ ਚ ਦੁਬਾਰਾ ਦੁਬਾਰਾ ਜਨਮ ਕੋਈ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਇੰਨਾ ਗਿਆਨ ਨਹੀਂ ਹੈ। ਪਰ ਬਾਣੀ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਬਹੁਤ ਜਨਮ ਬਿਛਰੇ ਥੇ ਮਾਧੋ, ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ। ਇਹਦਾ ਭਾਵ ਵੀ ਕਦੀ ਅਸੀਂ ਮਿਲੇ ਸੀ, ਕਈ ਜਨਮਾਂ ਤੋਂ ਪਹਿਲਾਂ ਭਗਤ ਜੀ ਕਹਿੰਦੇ ਤੇਰੇ ਤੋਂ ਅਸੀਂ ਨਿਕਲੇ ਸੀ ਆਏ ਸੀ, ਕਦੀ ਤੇਰੇ ਤੋਂ ਜਨਮ ਲੈ ਕੇ ਵਿਛੜੀ ਸੀ ਇਹ ਜੋਤ, ਪਰ ਹੁਣ ਇਹ ਜਨਮ ਤੇਰੇ ਲੇਖੇ ਚ ਹੈ। ਇਸ ਕਰਕੇ ਕਹਿੰਦੇ ਉਹ ਜੂਨਾ ਤੋਂ ਰਹਿਤ ਹੈ ਸੰਭਵ, ਫਿਰ ਉਹ ਸੁਤੇ ਪ੍ਰਕਾਸ਼ ਹੈ। ਬਸ ਤੈ ਭੰਗ। ਮਹਾਰਾਜ ਜੀ ਨੂੰ ਕਿਹਾ ਮਾਲਕ ਜਿਹੜਾ ਕਰਤਾ ਵੀ ਹੈ ਨਿਰਭਉ ਨੂੰ ਬਣਾਇਆ ਕਿਸੇ ਨੇ ਘੜਿਆ ਹੈ, ਕਹਿਣ ਲੱਗੇ ਉਹ ਆਪਣੇ ਆਪ ਹੀ ਪ੍ਰਕਾਸ਼ ਹੈ, ਆਪਣੇ ਸਰੂਪ ਤੋਂ ਹੀ ਪ੍ਰਕਾਸ਼ ਹੋਇਆ, ਸੁਤੇ ਪ੍ਰਕਾਸ਼ ਹੈ, ਉਹਦਾ ਰਚਨਹਾਰ ਕੋਈ ਨੀ, ਉਹ ਖੁਦ ਰਚਨਹਾਰ ਹੈ।
ਮੇਰੇ ਮਨ ਅਨਦਿਨੋ ਧਿਆਏ ਨਿਰੰਕਾਰ ਨਿਰਾਹਾਰ।
ਇਸ ਕਰਕੇ ਕਹਿੰਦੇ ਹੇ ਮੇਰੇ ਮਨਾ, ਤੇਰਾ ਕੀ ਫਰਜ ਹੈ, ਉਹ ਇਹੋ ਜਿਹਾ ਸਰੂਪ ਹੈ, ਐਸਾ ਵਾਹਿਗੁਰੂ ਹੈ, ਤੂੰ ਤਾਂ ਇਸ ਤਰ੍ਹਾਂ ਕਰ ਰਾਤ ਦਿਨ ਉਹਦਾ ਨਾਮ ਜਪ, ਮੇਰੇ ਮਨ ਆਨ ਦਿਨੋ ਧਿਆਏ ਨਿਰੰਕਾਰ ਨਿਰਾਹਾਰੀ। ਆਨ ਦਿਨੋ ਹੁੰਦਾ ਵੀ ਦਿਨ ਰਾਤ ਲਗਾਤਾਰ ਜਾਪ ਕਰ ਤੂੰ ਉਸ ਦਾ, ਕਦੀ ਵਿਸਰ ਨਾ, ਦਿਨ ਰਾਤੀ ਆਰਾਧ ਹੋ ਪਿਆਰਾ, ਨਿਮਖ ਨਾ ਕੀਜੇ ਢੀਲਾ। ਤੂੰ ਨਿਮਖ ਮਾਤਰ ਵੀ ਢਿੱਲ ਨਾ ਕਰ, ਰਾਤ ਦਿਨ ਉਸ ਨੂੰ ਆਰਾਧਨਾ ਕਰ, ਗੁਰ ਸੇਵਾ ਕਰ ਭਾਵਨੀ ਲਾਈਏ, ਤਿਆਗ ਮਾਨ ਹਠੀਲਾ। ਜਿਹੜਾ ਹੱਠਵਾ ਮਾਨ ਇਹ ਛੱਡ ਕੇ ਉਹਦੇ ਗੁਰੂ ਦੀ ਸੇਵਾ ਚ ਤੱਕ ਕੇ ਭਾਵਨਾ ਬਣਾ, ਤੂੰ ਕਹਿੰਦੇ ਰਾਤ ਦਿਨ ਧਿਆਏ ਉਸ ਪਰਮਾਤਮਾ ਨੂੰ ਜੋ ਨਿਰੰਕਾਰ ਹੈ, ਕਾਰ ਰਹਿਤ ਹੈ, ਵਾਹਿਗੁਰੂ ਪਰਮਾਤਮਾ ਹੈ। ਫਿਰ ਕਹਿੰਦੇ ਨਿਰਾਹਾਰੀ, ਉਹ ਨਿਰਾਹਾਰੀ ਵਰਤੀ ਆਪਰਸਾ, ਉਹਨੂੰ ਕਿਸੇ ਭੋਜਨ ਦੀ ਲੋੜ ਨਹੀਂ ਹੈ ਵੀ ਉਹ ਭੁੱਖਾ ਨਾ ਰਹਿ ਜਾਏ, ਹੁਣ ਰੋਟੀ ਨਹੀਂ ਮਿਲੀ, ਸਰੀਰ ਨਾਸ ਨਾ ਹੋ ਜਾਏ, ਕਾਲ ਨਾ ਪੈ ਜਾਏ। ਉਹ ਨਿਰਾਹਾਰੀ ਹੈ, ਉਹ ਕਿਸੇ ਆਹਾਰ ਤੋਂ ਰਹਿਤ ਹੈ। ਕਈ ਇਨਸਾਨ ਉਹਦੀ ਰੀਸ ਕਰਨ ਪੈਂਦੇ ਵੀ ਅਸੀਂ ਕੁਝ ਛਕਦੇ ਨਹੀਂ, ਅਸੀਂ ਥੋੜਾ ਖਾਂਦੇ ਹਾਂ, ਅਸੀਂ ਵਰਤ ਰੱਖਦੇ ਹਾਂ, ਸ਼ਾਇਦ ਦੁਨੀਆਂ ਭਰਮ ਚ ਪੈ ਜੇ, ਮਗਰ ਲੱਗ ਜਾਏ। ਜਿਵੇਂ ਇਕ ਵਾਰਤਾ ਹੈ, ਸਾਖੀ ਹੈ, ਕਥਾ ਹੈ, ਇਕ ਰਾਜ ਵਿਚ ਕੋਈ ਐਸਾ ਇਨਸਾਨ ਆਇਆ ਮਹਾਤਮਾ ਆਪਣੇ ਆਪ ਨੂੰ ਕਹਿਣ ਵਾਲਾ, ਉਹ ਆ ਕੇ ਉਹਨੇ ਇਕ ਅਡੰਬਰ ਰਚਿਆ, ਉਹਨੇ ਉਥੋਂ ਦੇ ਰਾਜੇ ਨੂੰ ਪ੍ਰਭਾਵਿਤ ਕੀਤਾ। ਕਈ ਇਨਸਾਨ ਆਪਣਾ ਬਾਹਰੀ ਰੂਪ ਇਹੋ ਜਿਹੇ ਅਡੰਬਰ ਦਿਖਾ ਕੇ ਦੁਨੀਆਂ ਨੂੰ ਪ੍ਰਭਾਵਿਤ ਕਰ ਲੈਂਦੇ ਆ, ਔਰ ਬਹੁਤ ਦੁਨੀਆਂ ਉਹਨਾਂ ਦੇ ਮਗਰ ਲੱਗ ਜਾਂਦੀ ਹੈ। ਪਰ ਪਤਾ ਉਦੋਂ ਲੱਗਦਾ ਜਦੋਂ ਉਹ ਬੰਦੇ ਖਿਸਕੂ ਬਿਸਕੂ ਹੋ ਜਾਂਦੇ, ਹੁੰਦਾ ਕੋਈ ਕੁਛ ਨਹੀਂ ਹੈ, ਵਿਖਾਵਾ ਹੁੰਦਾ ਹੈ। ਉਹ ਕਿਸੇ ਅਤੀਤ ਪਰਮਾਤਮਾ ਦੇ ਪਿਆਰਿਆਂ ਵਰਗਾ ਬਾਹਰੀ ਢੰਗ ਬਣਾ ਕੇ ਲੁੱਟਣ ਦਾ ਯਤਨ ਕਰਦੇ। ਉਹ ਕਹਿਣ ਲੱਗੇ ਉਹ ਮਹਾਤਮਾ ਨੇ ਕੀ ਕੀਤਾ, ਉਹਨੇ ਆਖਿਆ ਰਾਜ ਨੇ ਮੈਂ ਤੇਰੇ ਰਾਜ ਚ ਰਵਾਂਗਾ, ਤੇਰੇ ਰਾਜ ਨੂੰ ਸੁੱਖ ਮਿਲਣਗੇ, ਤੇ ਮੈਂ ਕੇਵਲ ਇੰਨਾ ਹੀ ਕਰਨਾ ਹੈ
ਮੈਂ 40 ਦਿਨ ਭੋਰੇ ਚ ਬੈਠਾ ਗਾ, ਅੱਧੀ ਕੁ ਰੋਟੀ ਖਾ ਕੇ ਪਾਣੀ ਪੀ ਕੇ ਜਾਂ ਥੋੜੇ ਚੌਲ ਖਾ ਕੇ ਮੈਂ 40 ਦਿਨ ਤੇਰੇ ਰਾਜ ਚ ਬਹਿ ਕੇ ਤਪੱਸਿਆ ਕਰਾਂਗਾ, ਤੇਰਾ ਰਾਜ ਵਧੀਆ ਚੱਲੇਗਾ, ਹੋਰ ਮੈਨੂੰ ਕੁਛ ਨੀ ਚਾਹੀਦਾ ਹੈ, ਹੋਰ ਕੋਈ ਵਸਤੂ ਨੀ ਚਾਹੀਦੀ। ਤੋ ਰਾਜੇ ਨੇ ਕਿਹਾ ਵੀ ਇਹੋ ਜਿਹਾ ਮਹਾਤਮਾ ਹੋਰ ਮੈਨੂੰ ਕੀ ਲੋੜ ਹੈ, ਵੀ ਜਿਹਨੇ ਖਾਣਾ ਕੁਛ ਨੀ, ਲੈਣਾ ਕੁਛ ਨੀ, ਭੋਰਾ ਬਣਿਆ, ਜਾਪ ਕਰ ਆਪਣਾ ਬੈਠ ਕੇ। ਔਰ ਉਹਨੇ ਇੱਕ ਜ਼ਾਹਰ ਕਰ ਦਿੱਤਾ ਕਿ ਮੈਂ ਸ਼ੱਕਦਾ ਕੁਛ ਨਹੀਂ, ਔਰ ਉਹਨੇ ਟਾਈਮ ਦੇ ਦੇਣਾ ਜਿਸ ਦਿਨ ਉਹਨੇ ਬਾਹਰ ਆਉਣਾ। ਰਾਜੇ ਦਾ ਕਰਮ ਸੀ ਵੀ ਜਿਹੜਾ ਬੰਦਾ ਜਾਪ ਕਰਦਾ ਇਹਦਾ ਆਦਰ ਕਰਨਾ ਚਾਹੀਦਾ। ਰਾਜੇ ਨੇ ਉੱਥੇ ਢੋਲ ਸੈਣੇ ਕਈ ਕੁਝ ਤੂਤੀਆਂ ਵਾਏ, ਆਦਰ ਕਰਨ ਵਾਲੇ ਲੋਕ ਬੁਲਾਉਣੇ, ਫੁੱਲਾਂ ਦੇ ਸ਼ੇਰੇ ਲੈ ਜਾਣੇ, ਮਾਲਾ ਲੈ ਜਾਣੀਆਂ। ਜਦੋਂ ਉਸ ਇਨਸਾਨ ਨੇ ਦਿੱਤੇ ਸਮੇਂ ਨਾਲ ਬਾਹਰ ਆਉਣਾ, ਉਹਦੇ ਗਲ ਚ ਹਾਰ ਪਾਏ ਜਾਣੇ, ਢੋਲ ਵਜਾ ਕੇ ਉਹਨੂੰ ਰਾਤ ਚ ਖੜਨਾ, ਇਸ ਤਰ੍ਹਾਂ ਕੁਝ ਦਿਨ ਫੇਰ ਕੇ ਉਹਨੇ ਫੇਰ ਜਾਪ ਕਰਨਾ। ਕੁਝ ਸਮੇਂ ਪਿੱਛੋਂ ਕੁਝ ਐਸੇ ਪਰਮੇਸ਼ਰ ਦੇ ਅਸਲ ਪਿਆਰੇ ਵੀ ਆ ਗਏ। ਉਹ ਕਹਿਣ ਲੱਗੇ, ਰਾਜਨ ਅਸੀਂ ਕੁਛ ਸਮਾਂ ਤੇਰੇ ਰਾਜ ਚ ਰਹਿਣਾ। ਰਾਜਾ ਕਹਿਣ ਲੱਗਾ, ਤੁਹਾਡੀ ਲੋੜ ਨੀ ਮੈਨੂੰ ਇੱਥੇ ਹੈਗੀ, ਇੱਥੇ ਅੱਗੇ ਬੜੇ ਪਿਆਰੇ ਬੈਠੇ ਆ ਜਿਹੜੇ ਕੁਝ ਨੀ ਸਕਦੇ ਹਨ। ਜਿਵੇਂ ਦੁਨੀਆਂ ਦੇ ਮਾਲਕ ਗੁਰੂ ਨਾਨਕ ਦੇਵ ਜੀ ਮੁਲਤਾਨ ਚ ਗਏ, ਔਰ ਮਾਲਕ ਮੁਲਤਾਨ ਚ ਜਦੋਂ ਗਏ ਨਾ, ਉਥੋਂ ਦੇ ਪੀਰ ਫਕੀਰ ਜਿਹੜੇ ਸੀ, ਉਥੋਂ ਦੇ ਸਾਧੂ ਬਹੁਤ ਸਨ ਉਥੇ, ਉਹ ਲੋਕ ਇਕੱਠੇ ਹੋ ਕੇ ਅੱਗੇ ਆ ਗਏ ਵੀ ਇੱਥੇ ਹੁਣ ਗੁਰੂ ਨਾਨਕ ਆ ਗਏ ਆ, ਸਾਡੀ ਪ੍ਰਭਤਾ ਘਟ ਜਾਏਗੀ, ਕਿਉਂ ਨਾ ਇਨ੍ਹਾਂ ਨੂੰ ਤੋਰ ਦਿੱਤਾ ਜਾਏ। ਔਰ ਗਰੀਬ ਨਵਾਜ ਮੁਲਤਾਨੇ ਕੀ ਜਾਰਤ ਜਾਏ, ਮੇਲਿਓ ਬਾਬਾ ਉਠਿਆ ਮੁਲਤਾਨੇ ਕੀ ਜਾਰਤ ਜਾਈ, ਅੱਗੋਂ ਪੀਰ ਮੁਲਤਾਨ ਤੇ ਦੁੱਧ ਕਟੋਰਾ ਭਰ ਲੇ ਆਈ, ਇਕ ਦੁੱਧ ਦਾ ਪਿਆਲਾ ਭਰ ਕੇ ਲਿਆਈ। ਇਕ ਪ੍ਰਸ਼ਨ ਸੀ ਉਨ੍ਹਾਂ ਦਾ ਵੀ ਐ ਗੁਰੂ ਨਾਨਕ, ਇੱਥੇ ਪੀਰਾਂ ਦੀ ਲੋੜ ਨੀ, ਅੱਗੇ ਭਰਿਆ ਪਿਆ ਮੁਲਤਾਨ ਜਿਹੜਾ, ਤੁਸੀਂ ਇਥੋਂ ਚਲੇ ਜਾਓ। ਔਰ ਮਾਲਕ ਨੇ ਬਾਬੇ ਕਣਕਲ ਬਗਲ ਤੇ ਚੰਬੇਲੀ ਦੁੱਧ ਵਿਚ ਮਿਲਾਈ, ਜਿਉਂ ਸਾਗਰ ਵਿਚ ਗੰਗ ਮਿਲਾਈ। ਗਰੀਬ ਨਵਾਜ ਜੀ ਨੇ ਚੰਬੇਲੀ ਦਾ ਫੁੱਲ ਲਿਆ ਔਰ ਉਹ ਦੁੱਧ ਦੇ ਉੱਤੇ ਰੱਖ ਦਿੱਤਾ ਔਰ ਦੁੱਧ ਵਾਪਸ ਕਰ ਦਿੱਤਾ। ਮਰਦਾਨਾ ਕਹਿਣ ਲੱਗਾ, ਮਾਲਕ ਇਹ ਦੁੱਧ ਪੀਣ ਲਈ ਨਹੀਂ ਸੀ ਆਇਆ, ਤੁਸੀਂ ਉਵੇਂ ਵਾਪਸ ਕਰ ਦਿੱਤਾ, ਇਹ ਤਾਂ ਸ਼ਾਇਦ ਛਕਣ ਲਈ ਆਇਆ। ਕਹਿੰਦੇ ਨਹੀਂ ਮਰਦਾਨਿਆ, ਇਹ ਛਕਣ ਲਈ ਨਹੀਂ ਸੀ, ਇਹ ਲੋਕ ਕਹਿ ਰਹੇ ਸੀ ਵੀ ਤੁਹਾਡੀ ਇੱਥੇ ਲੋੜ ਨਹੀਂ ਹੈ, ਮੁਲਤਾਨ ਪੀਰਾਂ ਨਾਲ ਭਰਿਆ ਪਿਆ, ਤੁਸੀਂ ਕਿਨਾਰਾ ਕਰ ਜਾਓ। ਮਹਾਰਾਜ ਜੀ ਕਹਿੰਦੇ, ਅਸੀਂ ਉਹ ਗੁਪਤ ਸਵਾਲ ਦਾ ਉੱਤਰ ਦਿੱਤਾ ਵੀ ਅਸੀਂ ਮੁਲਤਾਨ ਚ ਆ ਕੇ ਤੁਹਾਡੇ ਚ ਵਿਘਨ ਨਹੀਂ ਪਾਵਾਂਗੇ, ਭਾਵੇਂ ਦੁੱਧ ਤੇ ਅਸੀਂ ਫੁੱਲ ਤਾਰਨ ਦਾ ਭਾਵ ਹੈ ਕਿ ਅਸੀਂ ਰਵਾਂਗੇ ਵੀ ਫੁੱਲ ਵਾਂਗ, ਦੁੱਧ ਵੀ ਨਹੀਂ ਡੁੱਲਿਆ, ਦੁੱਧ ਚ ਖੁਸ਼ਬੂ ਵੀ ਭਰ ਦਿੱਤੀ, ਵੀ ਅਸੀਂ ਮੁਲਤਾਨ ਚ ਆ ਕੇ ਤੁਹਾਨੂੰ ਤੰਗੀ ਨਹੀਂ ਦੇਵਾਂਗੇ, ਤੁਹਾਡੇ ਅੰਦਰ ਭਗਤੀ ਦੀ ਖੁਸ਼ਬੂ ਵੀ ਫੈਲਾਵਾਂਗੇ ਔਰ ਸੋਭਤ ਦੇਸ਼ ਦੇ ਕੇ ਤਾਰਾਂਗੇ। ਤੋ ਇਸ ਤਰ੍ਹਾਂ ਜਿਹੜੇ ਚੰਗੇ ਹੈ, ਇਸ ਤਰ੍ਹਾਂ ਦੇ ਡੱਬਣ ਵਾਲੇ ਆਪਣਾ ਨੰਬਰ ਬਣਾ ਲੈਂਦੇ ਉਨ੍ਹਾਂ ਨੂੰ ਬਾਹਰ ਕੱਢਣ ਲਈ। ਉਹ ਮਹਾਤਮਾ ਨੂੰ ਕਹਿਣ ਲੱਗੇ, ਤੁਹਾਡੇ ਲਈ ਥਾਂ ਕੋਈ ਨੀ, ਸਾਡੇ ਕੋਲ ਬਹੁਤ ਹੀ ਤਿਆਗੀ ਸਕਦੇ ਕੁਛ ਨੀ, ਐਸੇ ਮਹਾਤਮਾ ਬੈਠੇ। ਉਹ ਮਹਾਤਮਾ ਬੜੇ ਹੈਰਾਨ ਹੋਏ, ਕਹਿਣ ਲੱਗੇ, ਰਾਜਨ ਸ਼ਕਲ ਤੋਂ ਬਿਨਾ ਸਰੀਰ ਨੀ ਬਚ ਸਕਦਾ ਹੈ, ਸਰੀਰ ਦਾ ਧਰਮ ਹੈ ਖਾਣਾ, ਇਹਨੂੰ ਭੁੱਖ ਤੇ ਗਰਮੀ ਵਿਆਪਦੀ ਹੈ। ਕਹਿਣ ਲੱਗੇ, ਨਹੀਂ ਉਹ ਬਿਲਕੁਲ ਨੀ, ਮਹੀਨਾ ਇੱਕ ਸ਼ਕਦੇ, ਐਵੇਂ ਦੋ ਚਾਰ ਚੌਲ ਖਾ ਲਏ, ਅੱਧੀ ਰੋਟੀ ਖਾ ਲਈ, ਪਾਣੀ ਪੀ ਲਿਆ। ਕਹਿਣ ਲੱਗੇ, ਸ਼ਕਦੇ ਜ਼ਰੂਰ ਹੈ, ਤੁਹਾਨੂੰ ਪਤਾ ਨੀ ਲੱਗਦਾ ਉਹਦਾ ਕੀ ਸ਼ਕਦਾ ਹੈ। ਕਹਿਣ ਲੱਗੇ, ਨਹੀਂ। ਕਹਿਣ ਲੱਗੇ, ਫਿਰ ਅਸੀਂ ਤੁਹਾਨੂੰ ਵਿਖਾ ਦਿੰਦੇ ਵੀ ਕੀ ਸ਼ਕਦੇ। ਕਹਿਣ ਲੱਗੇ, ਸਾਨੂੰ ਦਰਸ਼ਨ ਕਰਾਓ। ਕਹਿਣ ਲੱਗੇ, ਫਲਾਣੇ ਦਿਨ ਉਸ ਮਹਾਤਮਾ ਨੇ ਬਾਹਰ ਆਉਣਾ, ਉਦੋਂ ਦਰਸ਼ਨ ਹੋਣਗੇ, ਉਨਾ ਚਿਰ ਨਹੀਂ। ਇਹ ਲੋਕ, ਇਹ ਜਿਹੜੇ ਮਹਾਤਮਾ ਆਏ ਸੀ, ਕਹਿਣ ਲੱਗੇ ਰਾਜੇ ਨੂੰ ਨਾਲ ਲੈ ਤੇਰੇ, ਜਦੋਂ ਟਾਈਮ ਹੋ ਗਿਆ ਨਾ, ਉਹਨੇ ਫਲਾਣੇ ਵੇ ਨਿਕਲਣਾ। ਰਾਜੇ ਨੂੰ ਗੱਲਾਂ ਚ ਲਾ ਲਿਆ, ਹੌਲੀ ਹੌਲੀ ਚੱਲਦਿਆਂ ਲੇਟ ਹੋ ਗਏ ਉਸ ਭੋਰੇ ਤੋਂ ਜਾਣ ਤੋਂ ਪਹਿਲਾਂ। ਰਾਜੇ ਨੇ ਆਖਿਆ, ਕੋਈ ਨੀ। ਰਾਜਾ ਇਨ੍ਹਾਂ ਦੀਆਂ ਵਿਚਾਰਾਂ ਚ ਜੋ ਉਲਝ ਗਿਆ, ਫਸ ਗਿਆ, ਇਨ੍ਹਾਂ ਦੀਆਂ ਵਿਚਾਰਾਂ ਚੰਗੀਆਂ ਸਨ, ਰਸ ਚ ਆਇਆ, ਇਧਰ ਧਿਆਨ ਚਲਿਆ ਗਿਆ। ਉਹ ਮਹਾਤਮਾ ਬਾਹਰ ਨਿਕਲਿਆ, ਉਥੇ ਕੋਈ ਆਇਆ ਨਾ, ਕਹਿੰਦੇ ਜਦੋਂ ਗਏ ਜਦੋਂ ਵੇਖਿਆ ਤਾਂ ਕਹਿੰਦੇ ਪ੍ਰਾਣ ਨਿਕਲ ਗਏ ਵਿਚਾਰਾ, ਹੋਕਾ ਲਿਆ ਤੇ ਮਰ ਗਿਆ। ਜਾਂਦੇ ਨੂੰ ਕਹਿਣ ਲੱਗੇ ਰਾਜਨ ਲਿਆਓ ਵਿਖਾਓ ਤੁਹਾਡਾ ਕਿਹੜਾ ਜਿਹੜਾ ਸ਼ਕਦਾ ਨੀ ਉਹ ਮਰਿਆ ਪਿਆ ਸੀ। ਕਹਿਣ ਲੱਗੇ ਵੇਖਿਆ ਨਾ ਸ਼ਕਦਾ ਸੀ, ਕੁਛ ਨਾ ਕੁਛ ਅੱਜ ਖੁਰਾਕ ਨੀ ਮਿਲੀ ਹੈ, ਇਹ ਤਾਂ ਮਰ ਗਿਆ ਹੈ। ਕਹਿਣ ਲੱਗੇ ਕਿ ਖਾਂਦਾ ਸੀ ਚੋਰੀ? ਕਹਿਣ ਲੱਗੇ ਮਾਨ ਦੀ ਖੁਰਾਕ ਖਾਂਦਾ ਸੀ, ਇਹਨੂੰ ਮਾਨ ਸੀ, ਢੋਲ ਮਟੱਕੇ ਵੱਜਦੇ ਸੀ, ਉਹੋ ਹੀ ਖੁਰਾਕ ਨਾਲ ਜਿਉਂਦਾ ਸੀ 40 ਦਿਨ, ਇਸ ਕਰਕੇ ਇਹਨੂੰ ਮਾਨ ਨੀ ਮਿਲਿਆ ਹੈ। ਤੋ ਇਹ ਮਾਨ ਨਾ ਮਿਲਣ ਤੇ ਕਹਿਣ ਲੱਗੇ ਚੜਾਈ ਕਰ ਗਿਆ ਹੈ, ਇਸ ਕਰਕੇ ਮਾਲਕ ਕਹਿੰਦੇ ਨਿਰਾਹਾਰੀ, ਜੇ ਕੋਈ ਮਨੁੱਖ ਇਹੋ ਜਿਹਾ ਅਡੰਬਰ ਰਜੇ ਮੈਂ ਨਿਰਾਹਾਰੀ, ਉਹ ਰਹਿ ਨਹੀਂ ਸਕਦਾ ਹੈ, ਅਡੰਬਰ ਹੋਏਗਾ। ਕਹਿੰਦੇ ਕੇਵਲ ਪਰਮਾਤਮਾ ਐਸਾ ਨਿਰਾਹਾਰੀ ਹੈ, ਉਸ ਪਰਮਾਤਮਾ ਦਾ ਨਾਮ ਜਪ
ਰਹਾਉ। ਹਰ ਦਰਸ਼ਨ ਕਹੋ, ਹਰ ਦਰਸ਼ਨ ਕਹੋ।
ਔਰ ਗਰੀਬ ਨਿਵਾਸ ਜੀ ਵਿਸਰਾਮ ਦੇ ਕੇ ਫਰਮਾਉਂਦੇ ਆ ਰਹਾਉ, ਤੋ ਰਹਾਉ ਦਾ ਭਾਵ ਹੈ ਟਕਾ, ਜਾਂ ਇਸ ਨੂੰ ਵਿਦਵਾਨਾਂ ਨੇ ਬੜੇ ਅਰਥ ਕੀਤੇ ਸਨਾਬੀ ਟੀਕਾ, ਜਾਂ ਇਸ ਸ਼ਬਦ ਦਾ ਧੁਰਾ ਪਾਲ ਸ਼ਬਦ ਦਾ ਭਾਵ ਰਹਾਉ ਵਿਚ ਰੱਖਿਆ ਹੁੰਦਾ, ਬਾਕੀ ਸ਼ਬਦ ਦਾ ਟੀਕਾ ਰੂਪ ਹੁੰਦਾ। ਅਰਥ ਮਾਲਕ ਕਹਿੰਦੇ ਹਰ ਦਰਸ਼ਨ ਕਹੋ, ਹਰ ਦਰਸ਼ਨ ਕਹੋ। ਕਹਿੰਦੇ ਹਰੀ ਦੇ ਦਰਸ਼ਨਾਂ ਨੂੰ, ਹਰੀ ਦੇ ਦਰਸ਼ਨਾਂ ਨੂੰ ਦੋ ਵਾਰਾਂ ਸ਼ਬਦ ਵਰਤਿਆ ਮਾਲਕ ਨੇ। ਔਰ ਕਿਹਦੇ ਦਰਸ਼ਨਾਂ ਨੂੰ? ਇੱਛਾ ਮੇਰਾ ਮਨ ਚਾਹੁੰਦਾ ਜੋ ਸਦਾ ਰਹਿਣ ਵਾਲਾ ਹਰ ਹੈ, ਹਰ ਥਾਂ ਤੇ ਵਿਆਪਕ ਹੈ, ਹਰੀ ਹੈ, ਜਿਹੜਾ ਹਰੇ ਭਰੇ ਕਰਨ ਵਾਲਾ ਹੈ, ਉਸ ਹਰੀ ਦੇ ਦਰਸ਼ਨ ਕਰਨ ਨੂੰ, ਉਸ ਹਰੀ ਦੇ ਦਰਸ਼ਨ ਕਰਨ ਨੂੰ
ਕੋਟ ਕੋਟ ਤੇ ਤੀਸ ਸਿੱਧ ਜੱਦੀ ਜੋਗੀ ਤੜ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ।
ਔਰ ਕੌਣ ਕੌਣ ਲੋਚਦਾ ਵੀ ਉਹਦੇ ਦਰਸ਼ਨਾਂ ਨੂੰ, ਉਸ ਪਰਮਾਤਮਾ ਨੂੰ ਕੌਣ ਕੌਣ ਲੋਚਦਾ? ਇਕ ਦੋ ਨਹੀਂ ਹਨ, ਤੁਦ ਅੱਗੇ ਮੰਗਣ ਨੂੰ ਹੱਥ ਜੋਰ ਖਲੀ ਸਭ ਹੋਈ। ਔਰ ਮਹਾਰਾਜ ਜੀ ਕਹਿੰਦੇ ਕੋਟ ਕੋਟ ਤੇ ਤੀਸ, ਕਰੋੜਾਂ ਕਰੋੜਾਂ ਜਿਹੜੇ 33 ਦੇਵਤੇ ਹੈ, 33 ਕਰੋੜ ਦੇਵਤਾ, ਔਰ ਸਿੱਧ ਜਿਹੜੇ ਹੈ 84 ਸਿੱਧ, ਜਿਹੜੇ 6 ਜਤੀ ਆਦਿਕ ਹੈ, ਜੋਗੀ ਕੰਨ ਪਾਤੇ ਜਿਹੜੇ ਹਨ, ਉਹ ਕਹਿੰਦੇ ਉਸ ਮਾਲਕ ਨੂੰ ਲੱਭਣ ਲਈ ਉਸ ਪਰਮਾਤਮਾ ਦੇ ਜਾਪ ਵਿਚ ਜੁੜੇ ਬੈਠੇ ਆ, ਸਾਰੇ ਉਹਨੂੰ ਲੋਚਦੇ ਆ, ਵੱਖਰੀ ਗੱਲ ਕੋਈ ਡੰਬਰ ਕਰਨ, ਪਰ ਇਹ ਪਤਾ ਹੈ ਕਿ ਪਰਮਾਤਮਾ ਨੇ ਸਾਥ ਦੇਣਾ। ਫਿਰ ਉਹ ਲੋਕ ਉਸ ਦੀ ਪ੍ਰਾਪਤੀ ਲਈ ਤੱਟ ਤੀਰਥ ਤੋਂ ਤੀਰਥਾਂ ਦੇ ਕਿਨਾਰਿਆਂ ਤੇ ਬੈਠਦੇ ਹਨ ਜਾ ਜਾ ਕੇ, ਕੋਈ ਤੀਰਥਾਂ ਦੇ ਦਰਿਆਵਾਂ ਦੇ ਕਿਨਾਰਿਆਂ ਤੇ ਬੈਠਦਾ, 68 ਤੀਰਥ ਮੰਨੇ ਹਿੰਦੂ ਮਤ ਨੇ, ਉਹਦੇ ਕਿਨਾਰੇ ਤੇ ਜਾ ਕੇ ਬੈਠਦੇ ਆ ਵੀ ਇਕਾਂਤ ਪਾਣੀ ਇੱਥੇ ਸ਼ਾਇਦ ਮਿਲ ਪਵੇਗਾ ਪਰਮਾਤਮਾ। ਕੁਝ ਐਸੇ ਜਿਹੜੇ ਹਨ ਪਰ ਭਵਨ ਕਰਤ ਰਹਿਤ ਨਿਰਹਾਰੀ, ਕੁਝ ਪਰ ਭਵਨ ਹੁੰਦਾ ਹੈ, ਧਰਤੀ ਦਾ ਹੀ ਭਵਨ ਕਰਦੇ ਰਹਿੰਦੇ, ਚੱਕਰਵਰਤੀ ਬਣ ਜਾਂਦੇ ਆ, ਸਾਰੀ ਧਰਤੀ ਉੱਤੇ ਵਿਚਰਦੇ ਰਹਿੰਦੇ ਆ, ਬੈਠਦੇ ਨਹੀਂ, ਕਦੀ ਅੱਜ ਰਾਤ ਇੱਥੇ ਅਗਲੀ ਉੱਥੇ, ਅੱਜ ਇੱਥੇ ਝੌਂਪੜੀ ਬਣਾਈ ਢਾ ਕੇ ਅਗਲੇ ਬੰਨੇ ਚਲੇ ਗਏ, ਕੱਲ ਨੂੰ ਉੱਥੇ ਘਰ ਬਣਾਇਆ ਢਾ ਕੇ ਅੱਗੇ ਲੰਘ ਗਏ। ਔਰ ਮਹਾਰਾਜ ਜੀ ਕਹਿੰਦੇ ਰਹਿਤ ਨਿਰਾਹਾਰੀ, ਕੁਝ ਐਸੇ ਜਿਹੜੇ ਆ ਨਿਰਾਹਾਰੀ ਵਰਤੀ ਆਪਰਸ, ਕੁਝ ਭੋਜਨ ਤੋਂ ਰਹਿਤ ਹੋ ਕੇ ਭੁੱਖੇ ਬਹਿ ਜਾਂਦੇ, ਕੁਝ ਕਹਿੰਦੇ ਕਲੂਕ ਨਾ ਦੇਵਹਿ ਦਰਸਾ, ਤੋ ਕੁਝ ਐਸੇ ਆ ਜਿਹੜੇ ਗੁਪਤ ਹੋ ਕੇ ਬਹਿ ਜਾਂਦੇ ਵੀ ਅਸੀਂ ਦਿਸਣਾ ਕਿਸੇ ਨੂੰ ਨਹੀਂ ਹੈ। ਸਿੱਧ ਹੋਵਾ ਸਿੱਧ ਲਾਈ ਰਿੱਧ ਅੱਖ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਭਾਓ, ਮਤ ਦੇਖ ਭੂਲਾ ਵਿਸਰੈ ਤੇਰੇ ਚਿੱਤ ਨਾ ਆਵੇ ਨਾਓ। ਤੇ ਕੁਝ ਐਸੇ ਗੁਪਤ ਹੋ ਕੇ ਬਹਿਣ ਵਾਲੇ ਆ, ਕੋਈ ਕਿਸੇ ਨਾਲ ਛੋਣ ਤੋਂ ਰਹਿਤ ਹੁੰਦੇ ਵੀ ਸਾਡੇ ਲਾਗੇ ਨਾ ਕੋਈ ਲੱਗ ਜਾਵੇ, ਇਸ ਤਰ੍ਹਾਂ ਦੇ ਕਈ ਤਰੀਕੇ ਵਰਤ ਰਹੇ ਹਨ। ਕੋਈ ਭੋਜਨ ਤੋਂ ਰਹਿ ਧੋ ਕੇ ਬੈਠਾ ਹੈ।
ਜਿਨ ਜਨ ਕੀ ਸੇਵਾ ਥਾਏ ਪਈ, ਜਿਨ ਕੋ ਕਿਰਪਾਲ ਹੋਵਤ ਬਨਵਾਰੇ।
ਪਰ ਗਰੀਬ ਨਿਵਾਜ ਜੀ ਕਹਿੰਦੇ ਸੇਵਾ ਉਹਨਾਂ ਜਨਾਂ ਦੀ ਥਾਂ ਪੈਂਦੀ ਹੈ, ਉਹਨਾਂ ਦੀ ਸੇਵਾ ਸਫਲ ਹੁੰਦੀ ਹੈ, ਸੇਵਾ ਸਿਮਰਨ ਸਾਰੇ ਕਰਦੇ ਹੈ, ਸਾਰੇ ਇਸ ਤਰ੍ਹਾਂ ਦੇ ਯਤਨ ਕਰ ਰਹੇ ਉਸ ਨੂੰ ਮਿਲਣ ਦੇ, ਭਾਵੇਂ ਕੋਈ ਤਰੀਕੇ ਨਾ ਕਰਨ, ਚਾਹੇ ਕੋਈ ਇੱਛਾ ਰੱਖ ਕੇ ਕਰੇ, ਕਰਦੇ ਉਹਦੀ ਹੀ ਹੈ। ਭਾਵੇਂ ਮਨ ਚ ਕੋਈ ਇੱਛਾ ਹੈ, ਕੋਈ ਸੁੱਤ ਪਿੱਤ ਧਨ ਦੀ ਹੈ, ਪਰ ਕਹਿਣ ਲੱਗੇ ਜਿਨ੍ਹਾਂ ਦੀ ਸੇਵਾ ਥਾਂ ਪੈਂਦੀ ਹੈ ਨਾ, ਉਨ੍ਹਾਂ ਤੇ ਉਹ ਕਿਰਪਾਨ ਬਨਵਾਰੀ ਜੋ ਸੰਸਾਰ ਮਨ ਦਾ ਮਾਲਕ ਹੈ, ਉਹ ਕਿਰਪਾਲੂ ਹੋ ਜਾਂਦਾ ਹੈ, ਜਿਹਦੇ ਤੇ ਉਹ ਮਿਹਰ ਕਰ ਦਿੰਦਾ। ਸੇਵਾ ਕਰਦਿਆਂ ਕਰਦਿਆਂ ਉਹ ਦ੍ਰਿਸ਼ਟੀ ਪਾ ਦਿੰਦਾ, ਜਿਹਦੇ ਤੇ ਉਹ ਕਿਰਪਾ ਕਰ ਦਿੰਦਾ, ਉਹਦੀ ਸੇਵਾ ਥਾਂ ਪੈ ਜਾਂਦੀ ਹੈ। ਸੇਵਾ ਥਾਂ ਸਾਰੇ ਕਰਦੇ ਹੈ, ਪਰ ਗੁਰੂ ਮਹਾਰਾਜ ਜੀ ਦਾ ਲੰਗਰ ਸਾਰੇ ਲਾਉਂਦੇ ਹੈ। ਔਰ ਕਲਗੀਆਂ ਵਾਲੇ ਨੇ ਜਦੋਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਲੰਗਰ ਚੱਲਦੇ ਹਨ, ਸਾਰੇ ਲੰਗਰ ਲਾ ਰਹੇ ਹੈ। ਔਰ ਗਰੀਬ ਨਿਵਾਜ ਨੇ ਇਕ ਦਿਨ ਲੰਗਰ ਨੂੰ ਚੈੱਕ ਕੀਤਾ, ਵੇਖਾਂ ਕਿਹਦਾ ਲੰਗਰ ਸਹੀ ਚੱਲ ਰਿਹਾ, ਜਾਏ ਭੇਸ ਵਟਾ ਕੇ ਪੁੱਛਦੇ ਕਿਸੇ ਸਿੱਖ ਨੂੰ, ਟੈਮ ਤੋਂ ਲੇਟ ਗਏ, ਕਹਿਣ ਲੱਗੇ ਹੁਣ ਤਾਂ ਲੰਗਰ ਨੀ, ਕੱਲ ਨੂੰ ਇੰਨੇ ਵਜੇ ਆਇਓ ਲੰਗਰ ਮਿਲੇਗਾ। ਕਿਸੇ ਕੋ ਪਹਿਲਾਂ ਚਲੇ ਗਏ, ਕਹਿਣ ਲੱਗੇ ਜੇ ਲੰਗਰ ਦਾ ਟੈਮ ਨਹੀਂ ਹੈ, ਕਰਦਿਆਂ ਕਰਾਉਂਦਿਆਂ ਮਾਲਕ ਭਾਈ ਨੰਦ ਲਾਲ ਦੇ ਲੰਗਰ ਚ ਚਲੇ ਗਏ। ਔਰ ਭਾਈ ਨੰਦ ਲਾਲ ਜੀ ਬੈਠੇ ਲੇਟ ਦੇਰ ਰਾਤ ਗਏ ਹਨ, ਲੰਗਰ ਦੀ ਯਾਚਨਾ ਕੀਤੀ, ਕਹਿਣ ਲੱਗੇ ਮਾਲਕ ਲੰਗਰ ਛਕਣ ਵਾਲੇ ਭੇਸ ਰੂਪ ਵਿਚ, ਭਾਵੇਂ ਉਹ ਗੁਰੂ ਨੂੰ ਪਹਿਚਾਣਦੇ ਹੀ ਸਨ, ਕਹਿਣ ਲੱਗੇ ਲੰਗਰ ਅਜੇ ਪੱਕਣ ਵਾਲਾ ਹੈ, ਕੱਚਾ ਲੰਗਰ ਦਾਲ ਆਦਿਕ ਲਿਆ ਕੇ ਅੱਗੇ ਰੱਖ ਦਿੱਤਾ। ਕਹਿਣ ਲੱਗੇ ਜੇ ਥੋੜਾ ਤੁਸੀਂ ਰੁਕ ਜਾਓ ਤਾਂ ਬਣਾਇਆ ਜਾ ਸਕਦਾ, ਜੇ ਤੇਜ਼ੀ ਤੇ ਇਸ ਤਰ੍ਹਾਂ ਦਾ ਲੰਗਰ ਹਾਜ਼ਰ ਹੈ ਆਪ ਪ੍ਰਵਾਨ ਕਰੋ। ਮਹਾਰਾਜ ਨੇ ਪਰਦਾ ਲਾ ਕੇ ਗਾਲਣਾ ਲਾ ਲਿਆ, ਕਹਿਣ ਲੱਗੇ ਭਾਈ ਨੰਦ ਅਸਲ ਤੇਰਾ ਲੰਗਰ ਚੱਲਦਾ ਹੈ, ਜਿੱਥੇ ਹਰ ਵੇ ਲੰਗਰ ਹਾਜ਼ਰ ਹੋਵੇ, ਕਿਰਪਾ ਦ੍ਰਿਸ਼ਟੀ ਹੈ। ਔਰ ਕਈ ਵਾਰ ਉਹ ਦਾਤਾ ਇੱਕ ਮੇਹਰ ਦੀ ਨਜ਼ਰ ਕਰ ਦਿੰਦਾ, ਜਿਹਦੇ ਤੇ ਕਿਰਪਾਲੂ ਹੋ ਜਾਂਦਾ, ਜਿਹਦੀ ਸੇਵਾ ਨੂੰ ਪਾ ਜਾਂਦੀ ਹੈ, ਜਿਹੜਾ ਉਹਦੇ ਭਾਣੇ ਮੁਤਾਬਕ ਉਹ ਚੱਲਦਾ ਹੈ, ਸੋ ਜਿਹਦਾ ਜਿਹੜਾ ਉਹਦੇ ਹੁਕਮ ਅਨੁਸਾਰ ਚੱਲ ਕੇ ਸੇਵਾ ਕਰਦਾ, ਉਹਦੇ ਤੇ ਬਨ ਦਾ ਮਾਲਕ ਵਾਹਿਗੁਰੂ ਖੁਸ਼ ਹੋ ਜਾਂਦਾ, ਉਹਦੀ ਸੇਵਾ ਥਾਂ ਪੈ ਜਾਂਦੀ ਹੈ। ਔਰ ਉਹਨੂੰ ਕਈ ਵਾਰ ਗੱਲ ਨਾ ਲਾ ਲੈਂਦੇ ਹੈ, ਆਂਦੇ ਭਾਈ ਪਾਰੋ ਆ ਮੇਰੇ ਗੱਲ ਨਾਲ ਲੱਗ, ਤੇਰਾ ਸਿਮਰਨ ਪ੍ਰਵਾਨ ਹੈ, ਤੈਨੂੰ ਮੈਂ ਗੁਰਤਾ ਗੱਦੀ ਦੇ ਦਿਆਂ, ਤੈਨੂੰ ਗੁਰਤਾ ਗੱਦੀ ਤੇ ਬਿਠਾ ਦਿਆਂ, ਤੂੰ ਇੰਨੇ ਖੁਸ਼ ਹੋ ਗਏ ਸਿੱਖ ਉੱਤੇ।
ਹਰ ਕੇਹੂ ਸੰਤ ਭਲੇ ਤੇ ਊ ਤੂੰ ਭਗਤ ਭਲੇ, ਜੋ ਭਾਵ ਤਾਰ ਰਾਮ ਮੁਰਾਰੀ।
ਅਸਲ ਚ ਮਹਾਰਾਜ ਜੀ ਕਹਿੰਦੇ ਹਰ ਕੇਹੂ ਸੰਤ ਭਲੇ, ਅਸਲ ਚ ਹਰੀ ਵਾਹਿਗੁਰੂ ਦੇ ਉਹ ਸੰਤ ਭਲੇ ਹਨ, ਚੰਗੇ ਹਨ, ਅਸਲ ਚ ਉਹ ਉੱਤਮ ਹੈ, ਸਾਰਿਆਂ ਤੋਂ ਉੱਚੇ ਹਨ, ਉੱਤਮ ਹਨ, ਵਧੀਆ ਹਨ, ਅਸਲ ਚ ਭਗਤ ਹਨ, ਜਿਹੜੇ ਬੰਦਗੀ ਕਰਦੇ ਹੈ, ਜੋ ਭਾਵਤ ਹਰ ਰਾਮ ਮੁਰਾਰੀ, ਅਸਲ ਚ ਉਹ ਹੀ ਕਹੇ ਜਾ ਸਕਦੇ ਜਿਹੜੇ ਉਸ ਮੁਰਾਰੀ ਪਰਮਾਤਮਾ ਮੁਰਦੈਂਤ ਨੂੰ ਮਾਰਨ ਵਾਲੇ, ਜਿਹੜਾ ਸਾਡੇ ਅਹੰਕਾਰ ਦੇ ਵਿਕਾਰਾਂ ਦੇ ਦੈਂਤ ਨੂੰ ਮਾਰਨ ਵਾਲਾ ਹੈ, ਇੱਕ ਨਾਮ ਉਹਦਾ ਪਿਆ ਮੁਰਾਰੀ, ਮੁਰਦੈਂਤ ਨੂੰ ਮਾਰਨ ਤੋਂ ਉਸ ਪਰਮਾਤਮਾ ਦਾ ਕਿਰਤਮ ਨਾਮ ਕਥਿਤ ਰਜਿਬ, ਕੁਝ ਉਹਦੇ ਕੰਮਾਂ ਤੋਂ ਨਾ ਪੈ ਗਏ, ਜਿਵੇਂ ਦਮੋਦਰ ਹੈ ਰੱਸੀ ਨਾਲ ਪੇਟ ਬੰਨ ਲੈਣਾ, ਜਿਵੇਂ ਸ਼ੇਰੇ ਪੰਜਾਬ ਨੇ ਰੱਸੀ ਨਾਲ ਪੇਟ ਬਨਵਾ ਲਿਆ ਇਮਲੀ ਦੇ ਦਰਖਤ ਨਾਲ ਜਾ ਕੇ, ਜਾਂ ਕ੍ਰਿਸ਼ਨ ਜੀ ਨੂੰ ਪੇਟ ਨਾਲ ਬੰਨ ਲਿਆ, ਉਥੋਂ ਲੋਕਾਂ ਮਰਾਰੀ ਕਹਿਣ ਦਿੱਤਾ, ਗੋਵਰਧਨ ਕਹਿ ਦਿੱਤਾ, ਉਂਗਲੀ ਤੇ ਪਹਾੜ ਚੁੱਕ ਲਿਆ, ਪਰ ਪਰਮਾਤਮਾ ਨੂੰ ਕਈ ਨਾਵਾਂ ਨਾਲ ਉਚਾਰਿਆ ਗਿਆ ਹੈ। ਉਹ ਪਰਮਾਤਮਾ ਸਾਡੇ ਹੰਕਾਰ ਦੇ ਦੈਂਤ ਨੂੰ ਮਾਰਦਾ, ਅਸਲ ਚ ਉਹ ਸਾਰੇ ਉਹ ਪ੍ਰਵਾਨ ਨੇਕ ਹੈ ਜਿਹੜੇ ਉਸ ਰਾਮ ਨੂੰ ਉਸ ਵਾਹਿਗੁਰੂ ਨੂੰ ਪਾ ਜਾਂਦੇ ਆ, ਭਾਵਤ ਜਿਨ੍ਹਾਂ ਦੀ ਕਰਨੀ ਭਾ ਜਾਂਦੀ ਹੈ ਜਿਹੜੇ ਚੰਗੇ ਲੱਗਦੇ ਹਨ
ਜਿਨਕਾ ਅੰਗ ਕਰੈ ਮੇਰਾ ਸਵਾਮੀ ਜਿਨਕੀ ਨਾਨਕ ਹਰ ਪੈ ਜਸਵਾਰੇ
ਜਿਹਦਾ ਜਿਸਕਾ ਪੱਖ ਕਰੇ ਤੂੰ ਸਵਾਮੀ ਤਿਸ ਦੀ ਗੱਲ ਉੱਪਰ ਤੁਧ ਆਣੀ ਹੈ ਜਿਹਦਾ ਵੀ ਅੰਗ ਕਰ ਲਵੇ ਜਿਹਦੇ ਵੱਲ ਹੋ ਜਾਵੇ ਜਿਸ ਕਹਿ ਹੋਏ ਵੱਲ ਸੋ ਕਦੇ ਨਾ ਹਾਰਦਾ ਤੋ ਮਹਾਰਾਜ ਜੀ ਕਹਿੰਦੇ ਸਦਾ ਭੰਗ ਦਿਬਾਨ ਹੈ ਹੋ ਤੇ ਸਦਾ ਨਮਸਕਾਰ ਹੈ ਉਹਦਾ ਦਿਬਾਨ ਉਹਦੀ ਸਭਾ ਸਦਾ ਹੀ ਨਾਸ ਰਹਿਤ ਹੈ ਔਰ ਜਿਹਦਾ ਉਹ ਅੰਗ ਕਰ ਲਵੇ ਜਿਹਦੇ ਉਹ ਪੱਖ ਚ ਖਲੋ ਜਾਵੇ ਉਹਦੀ ਪੈਜ ਗੁਰੂ ਮਹਾਰਾਜ ਜੀ ਕਹਿੰਦੇ ਨਾਨਕ ਹਰ ਪੈਜ ਸਵਾਰੀ ਉਹਦੀ ਪੈਜ ਉਹਦੀ ਪੱਤ ਆਬਰੋ ਉਹਦਾ ਸਾਰਾ ਕੁਝ ਸਵਾਰ ਦਿੰਦੇ ਆ ਪੈਜ ਹੁੰਦਾ ਹੈ ਕਿ ਮੇਰੀ ਜਿਹੜੀ ਪੱਖ ਸੀ ਰੱਖ ਲਿਆ ਮੈਂ ਆਹ ਗੱਲ ਕੀਤੀ ਸੀ ਗੁਰੂ ਮਾਲਕ ਮੇਰੇ ਤੇ ਕਿਰਪਾ ਕਰਿਓ ਉਹਨਾਂ ਮੇਰਾ ਪੱਖ ਰੱਖ ਲਿਆ ਹਰ ਜੁਗ ਜੁਗ ਭਗਤ ਅਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੁਣ ਦੇਖੋ ਅੰਗ ਕਰ ਲਿਆ ਹੈ ਮਾਲਕ ਨੇ ਪੱਖ ਕੀਤਾ ਹੈ ਪ੍ਰਹਿਲਾਦ ਦਾ ਇਨਸਾਨ ਕਈ ਵਾਰ ਸੋਚਦਾ ਕਿ ਮੇਰੇ ਕੋਈ ਸ਼ਕਤੀ ਨਹੀਂ ਮੇਰੇ ਵੱਲ ਆਦਮੀ ਨਹੀਂ ਮੇਰੇ ਕੋਲ ਸ਼ਸਤਰ ਨਹੀਂ ਮੇਰੇ ਕੋਲ ਇੰਨਾ ਵੱਡਾ ਡੰਬਰ ਮਾਇਆ ਨਹੀਂ ਮੈਂ ਕਿਵੇਂ ਜਿੱਤ ਜਾਵਾਂਗਾ ਮੇਰਾ ਨੁਕਸਾਨ ਨਾ ਹੋ ਜਾਏ ਇੱਕ ਬੰਨੇ ਕੱਲਾ ਪ੍ਰਹਿਲਾਦ ਭਗਤ ਹੈ ਕੱਲਾ ਹੈ ਕੋਈ ਹਥਿਆਰ ਨਹੀਂ ਕੁਛ ਨਹੀਂ ਇੱਕ ਬੰਨੇ ਉਹਦਾ ਹੀ ਪਿਤਾ ਵਿਰੋਧੀ ਹੈ ਔਰ ਇੰਨਾ ਉਹਦੇ ਕੋਲ ਧਨ ਦੌਲਤ ਜਲੇ ਹਰਨਾ ਥਲੇ ਹਰਨਾਸ ਕਹਿਣ ਵਾਲਾ ਉਹ ਕਹਿੰਦਾ ਮੇਰਾ ਹੀ ਜਾਪ ਕਰੋ ਔਰ ਸਾਰੀ ਦੁਨੀਆਂ ਉਹਦੇ ਤੋਂ ਭੈ ਖਾਂਦੀ ਹੈ ਇਹਦਾ ਹੁਕਮ ਚੱਲਦਾ ਤੇ ਜੇ ਕੋਈ ਵਿਰੋਧ ਚ ਖੜਾ ਹੋਇਆ ਸੱਚ ਤੇ ਟਿਕਿਆ ਤਾਂ ਕੇਵਲ ਪ੍ਰਹਿਲਾਦ ਹੈ ਔਰ ਕਈ ਯਤਨ ਕੀਤੇ ਉਸ ਹਰਨਾਕਸ਼ ਨੇ ਵੀ ਵੇਖੋ ਮੇਰਾ ਹੁਕਮ ਸਾਰੀ ਦੁਨੀਆਂ ਮੰਨਦੀ ਹੈ ਮੇਰਾ ਸਾਰੇ ਜਾਪ ਕਰ ਰਹੇ ਪਰ ਇਹ ਮੇਰਾ ਬੱਚਾ 6-7 ਸਾਲ ਦਾ ਮੇਰਾ ਜਾਪ ਨਹੀਂ ਕਰਦਾ ਸੱਚ ਤੇ ਤੁਰਨ ਵਾਲੇ ਔਰ ਦੁਨੀਆਂ ਚ ਤਬਦੀਲੀ ਲਿਆਉਣ ਵਾਲੇ ਚੰਗੇ ਦਿਨ ਲਿਆਉਣ ਵਾਲੇ ਸੱਚ ਤੇ ਪਹਿਰਾ ਦੇ ਦਿੰਦੇ ਭਾਵੇਂ ਕੁਰਬਾਨੀ ਦੇਣੀ ਪੈ ਜਾਵੇ ਉਹ ਫਿਰ ਬਹੁਤ ਜ਼ਿਆਦਾ ਗਿਣਤੀਆਂ ਮਿੰਤੀਆਂ ਨਹੀਂ ਦੇਖਦੇ ਔਰ ਪ੍ਰਹਿਲਾਦ ਅੜ ਬੈਠਾ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਰਣਨ ਕੀਤਾ ਹੈ ਜਲ ਅਗਨੀ ਵਿਚ ਕੱਤਿਆ ਜਲੇ ਨਾ ਡੁੱਬੇ ਗੁਰ ਪ੍ਰਸਾਦ ਕਹਿੰਦੇ ਪ੍ਰਹਿਲਾਦ ਨੂੰ ਪਾਣੀ ਚ ਸੁੱਟਿਆ ਅਗਨੀ ਚ ਪਾਇਆ ਕਈ ਯਤਨ ਕੀਤੇ ਪਰ ਉਹਦੇ ਉੱਤੇ ਪ੍ਰਮਾਤਮਾ ਉਹਦਾ ਪੱਕ ਕਰ ਬੈਠਾ ਨਾ ਅੱਗ ਨੇ ਸਾੜਿਆ ਨਾ ਪਾਣੀ ਨੇ ਡੋਬਿਆ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੋਬੇ ਤਸਕਰ ਨਹੀਂ ਲੇਵੇ ਭਾਏ ਨਾ ਸਕ ਜਲੇ ਉੱਥੇ ਮਹਾਰਾਜ ਜੀ ਕਹਿੰਦੇ ਜੇ ਗੁਰੂ ਦਾ ਬਚਨ ਹਿਰਦੇ ਚ ਵਸ ਜਾਏ ਜੇ ਉਹ ਪ੍ਰਮਾਤਮਾ ਸਾਡਾ ਪੱਖੀ ਬਣ ਜਾਏ ਉਹਨੂੰ ਆਪਣਾ ਸਾਥੀ ਬਣਾ ਲਈਏ ਫਿਰ ਨਾ ਅੱਗ ਜਿਹੜੀ ਹੈ ਸਾਨੂੰ ਸਾੜ ਸਕਦੀ ਹੈ ਪਾਣੀ ਡੋਬ ਨਹੀਂ ਸਕਦਾ ਹਵਾ ਸਾਨੂੰ ਡਲਾ ਨਹੀਂ ਸਕਦੀ ਦੇਖੋ ਕਈ ਹਨੇਰੀਆਂ ਝੱਲੀਆਂ ਸਿੱਖਾਂ ਉੱਤੇ ਕਈ ਕੁਝ ਹੋਇਆ ਪਰ ਉਹਨਾਂ ਦਾ ਪੱਖ ਕਰ ਬੈਠਾ ਪ੍ਰਮਾਤਮਾ ਕਲਗੀਆਂ ਵਾਲਾ ਉਹਨਾਂ ਨੂੰ ਡਲਾਇਆ ਨਹੀਂ ਜਾ ਸਕਿਆ ਉਹ ਤਨ ਬਾਹਰੋਂ ਤਾਂ ਭਾਵੇਂ ਉਹਨਾਂ ਤਿਆਗ ਦਿੱਤਾ ਪਰ ਉਹ ਸਿੱਖੀ ਤੋਂ ਨਹੀਂ ਡੋਲੇ ਕਿਉਂਕਿ ਉਹਨਾਂ ਦਾ ਪੱਖ ਜਿਨਕਾ ਪੱਖ ਕਰੇ ਤੂੰ ਸਾਮੀ ਜਿਨਕੀ ਗੱਲ ਤੁਦ ਉੱਪਰ ਆਣੀ ਹੈ ਕਿਸੀ ਜ਼ੋਰ ਅਹੰਕਾਰ ਬੋਲਣ ਕਾ ਕਿਸੀ ਜ਼ੋਰ ਦੀ ਬਾਣ ਮਾਇਆ ਕਾ ਮੈਂ ਹਰ ਬਿਨ ਟੇਕ ਅਵਰ ਧਰ ਧਰ ਟੇਕ ਅਵਰ ਨਕਾਈ ਧੁਰ ਕਰਤੇ ਰਾਖ ਮੈਂ ਨਵਾਣੀ ਹੈ ਕੋਈ ਹੰਕਾਰ ਚ ਬੋਲਣ ਦਾ ਮਾਣ ਰੱਖਦਾ ਕਿਸੇ ਨੂੰ ਆਪਣੀ ਮਾਇਆ ਦਾ ਮਾਣ ਹੈ ਪਰ ਮਾਲਕ ਕਹਿੰਦੇ ਮੈਨੂੰ ਤਾਂ ਤੇਰਾ ਮਾਣ ਹੈ ਮਾਲਕ ਕਿਸੀ ਕੋਈ ਕੋਈ ਮੰਝ ਨਮਾਣੀ ਇੱਕ ਤੋਂ ਕਿਉਂ ਨਾ ਮਰੀਜੇ ਰੋਏ ਜਾ ਲਗ ਚਿਤ ਨਾ ਆਵਹੀ ਕਹਿਣ ਲੱਗੇ ਮੈਨੂੰ ਤਾਂ ਹੋਰ ਕੋਈ ਟੇਕ ਨਹੀਂ ਹੈ ਮੈਨੂੰ ਤਾਂ ਤੇਰੀ ਟੇਕ ਹੈ ਮੈਨੂੰ ਤਾਂ ਤੇਰਾ ਆਸਰਾ ਹੈ ਦੀਨ ਦੁਨੀਆਂ ਤੇਰੀ ਟੇਕ ਸਭ ਮੈਂ ਰਵਿਆ ਸਾਹਿਬ ਏਕ ਕਹਿਣ ਲੱਗੇ ਟੇਕ ਹੀ ਉਹਦੀ ਮਾਲਕ ਦੀ ਹੈ ਉਹ ਹੀ ਸਾਰਿਆਂ ਦਾ ਰਖਵਾਲਾ ਹੈ ਔਰ ਉਸ ਨੇ ਮੇਰੀ ਪੈਰ ਸਵਾਰ ਦਿੱਤੀ ਹੈ, ਉਹਨੇ ਮੇਰਾ ਪੱਖ ਰੱਖ ਲਿਆ ਹੈ।
ਸਾਰਗ ਮਹੱਲਾ ਚੌਥਾ ਪੜਤਾਲ। ਜਾਮਨ ਗੋਬਿੰਦ ਹਰ ਗੋਬਿੰਦ ਗੁਣੀ ਨਿਧਾਨ।
ਔਰ ਹੁਣ ਫੇਰ ਗੁਰੂ ਰਾਮਦਾਸ ਜੀ ਕਹਿੰਦੇ ਵਾਰ ਵਾਰ ਬਾਣੀ ਚ ਇਕ ਦੀ ਗੱਲ ਆਈ ਹੈ, ਇਕ ਨੂੰ ਜਪਣ ਲਈ ਵਾਰ ਵਾਰ ਆਖੇ ਗਿਆ, ਕਿਤੇ ਨੀ ਆਖਿਆ ਫਲਾਣੇ ਕੋ ਜਾਓ ਉਹਦੇ ਕੋ ਜਾਓ। ਕਈ ਵਾਰ ਇਨਸਾਨ ਭੁੱਲ ਚ ਆ ਜਾਂਦਾ, ਉਹ ਮਾਲਕ ਦੇ ਕੋਲ ਆਉਂਦਾ ਮੱਥਾ ਟੇਕਦਾ, ਫੇਰ ਕਿਸੇ ਬੰਦੇ ਕੋ ਜਾ ਕੇ ਅਰਦਾਸ ਕਰਦਾ, ਕਿਸੇ ਹੱਥ ਵੇਖਣ ਵਾਲੇ ਕੋ ਜਾਂਦਾ, ਕਿਸੇ ਪੁੱਛਾ ਆਏ ਤੋਂ ਅਖਬਾਰਾਂ ਮੈਂ ਇੱਥੋਂ ਦੀਆਂ ਦੇਖੀਆਂ, ਉਹਦੇ ਚ ਦਿੱਤਾ ਇੰਨੇ ਡਾਲਰ ਲੱਗਣਗੇ, ਤੁਹਾਡਾ ਕੰਮ ਪੂਰਾ ਹੋ ਜਾਊਗਾ ਸਾਰੇ ਦਾ ਸਾਰੇ। ਤੁਸੀਂ ਮੇਰੇ ਕੋਲ ਫੋਨ ਦਿੱਤਾ ਹੋਇਆ ਉਹਨਾਂ ਲੋਕਾਂ ਨੇ, ਤੇ ਤੁਸੀਂ ਫੋਨ ਤੇ ਕਨੈਕਟ ਕਰੋ, ਤੁਹਾਡੇ ਘਰ ਚ ਖੁਸ਼ਹਾਲੀ ਆ ਜਾਊਗੀ, ਤੁਹਾਡੇ ਘਰ ਚ ਲਹਿਰ ਬਹਿਰ ਆ ਜਾਏਗੀ। ਜੇ ਵੀ ਉਹਨਾਂ ਦੇ ਲਹਿਰ ਬਹਿਰ ਆਉਂਦੀ ਹੁੰਦੀ, ਇੱਕ ਤਰਨ ਤਾਰਨ ਦਾ ਗੋਪੀ ਚੰਦ ਇੱਕ ਹੱਥ ਵੇਖਣ ਵਾਲਾ ਹੈ, ਔਰ ਉੱਥੇ ਦਾਸ ਦੀ ਡਿਊਟੀ ਸੀ, ਔਰ ਸਾਡਾ ਗ੍ਰੰਥੀ ਸਿੰਘ ਰੇਰੂ ਸਾਹਿਬ ਡਿਊਟੀ ਕਰਦਾ, ਉਹ ਗੋਪੀ ਚੰਦ ਦਾ ਕਲੌਤਾ ਬੇਟਾ, ਇੱਕ ਕਾਰ ਤੇ ਜਾ ਰਿਹਾ, ਉਹਦੀ ਕਾਫੀ ਉੱਚੀ ਮੰਜ਼ਲਾਂ ਨੇ ਕੋਠੀ ਬਣਾਈ ਹੱਥ ਵੇਖਣ ਤੋਂ ਹੀ, ਔਰ ਸਾਡੇ ਲੋਕ ਗੁਰੂ ਅਰਜਨ ਦੇਵ ਕੋ ਜਾਣ ਵਾਲੇ ਵੀ ਉੱਥੇ ਚਲੇ ਜਾਂਦੇ ਮੱਥਾ ਟੇਕ ਕੇ, ਫਿਰ ਉੱਥੇ ਜਾਂਦੇ ਕਾਰਜ ਰਾਸ ਆ ਜਾਏ। ਔਰ ਇੱਕ ਟਰੱਕ ਲੱਦਿਆ ਹੋਇਆ ਤੂੜੀ ਦਾ ਆਇਆ, ਉਹਨੇ ਕਾਰ ਸਾਈਡ ਤੇ ਲਾਤੀ, ਮੀਂਹ ਪਿਆ ਵੀ ਉੱਤੇ ਨਾ ਚੜ ਜੇ, ਫੇਰ ਵੀ ਜਿੱਥੇ ਕਾਰ ਲੱਗੀ ਉੱਥੇ ਚੜ ਗਿਆ, ਔਰ ਚੜਾਈ ਕਰ ਗਿਆ, ਚੜਾਈ ਕੀਤੀ। ਉਹ ਗ੍ਰੰਥੀ ਸਿੰਘ ਮਹੱਲੇ ਦੇ ਨਾਂ ਰਹਿੰਦਾ ਸੀ, ਚਲੋ ਆਪੋ ਚ ਮਿਲਦੇ ਅਫਸੋਸ ਕਰਨ ਗਿਆ, ਔਰ ਲਾਗੇ ਬੈਠੇ ਸਨ, ਪੁੱਛਿਆ ਕਾਰਨ ਕੀ ਬਣਿਆ, ਕਹਿੰਦਾ ਪਤਾ ਨੀ, ਇਹ ਪਰਮਾਤਮਾ ਜਾਣਦਾ ਹੈ, ਕਾਰ ਵੀ ਸਾਈਡ ਤੇ ਲਾਈ ਪਰ ਉਹ ਫੇਰ ਵੀ ਕਾਲ ਆ ਗਿਆ, ਉਸਦਾ ਇਹਦੀ ਸਮਝ ਪਰਮਾਤਮਾ ਨੂੰ ਹੈ। ਉਹ ਕਹਿੰਦਾ ਉਹਦਾ ਸਮਾਂ ਇਹੋ ਜਿਹਾ ਸੀ, ਮੈਂ ਮਨ ਚ ਸੋਚਿਆ ਗੋਪੀ ਚੰਦਾ ਤੂੰ ਇਹਦਾ ਕਾਲ ਵੀ ਦੇਖ ਲੈਂਦਾ, ਇਹ ਘਰੋਂ ਹੀ ਨਾ ਤੁਰਦਾ ਜੇ ਦੂਜਿਆਂ ਦਾ ਹੱਥ ਵੇਖਦਾ ਰਿਹਾ, ਇਹ ਕਿਸੇ ਬੰਦੇ ਦੇ ਹੱਥ ਨਹੀਂ। ਕਈ ਵਾਰ ਆਪਾਂ ਆਪਣੇ ਕੰਮਾਂ ਲਈ ਉਹਨਾਂ ਲੋਕਾਂ ਕੋਲ ਜਾਂਦੇ, ਇਹਦਾ ਭਾਵ ਵੀ ਪੂਰੇ ਕੰਮ ਗੁਰੂ ਨੀ ਕਰਦਾ ਸਾਡੇ, ਜਿਹੜੇ ਜੇ ਅਸੀਂ ਐਸੇ ਕੋ ਜਾਣਾ ਪੁੱਛਾਂ ਕਰਨੇ ਆ, ਇਹਦਾ ਭਾਵ ਵੀ ਗੁਰੂ ਚ ਕਮੀ ਰਹਿ ਗਈ ਹੈ, ਉਹ ਸਾਡੇ ਕੰਮ ਅਧੂਰੇ ਰਹਿਣ ਦਿੰਦਾ। ਇਸ ਕਰਕੇ ਮਾਲਕ ਕਹਿੰਦੇ ਦੁਬਾਰਾ ਫੇਰ ਉਹਨਾਂ ਇਹ ਪੜਤਾਲ ਚਾਰੀ ਹੈ, ਇਹ ਮੰਨਾ ਉਸ ਮਾਲਕ ਦਾ ਨਾਮ ਜਪ ਜੋ ਗੋਬਿੰਦ ਹੈ, ਜੋ ਇੰਦਰੀਆਂ ਦਾ ਪ੍ਰਕਾਸ਼ਕ ਹੈ, ਜੋ ਹਰੀ ਗੋਬਿੰਦ ਹੈ, ਜੋ ਗੁਣਾਂ ਦਾ ਖਜ਼ਾਨਾ ਹੈ।
ਸਭ ਸ੍ਰਿਸ਼ਟ ਕਾ ਪ੍ਰਭੂ ਮੇਰੇ ਮਨ ਹਰ ਬੋਲ ਹਰ ਪੁਰਖ ਅਵਨਾਸੇ।
ਉਹ ਹੈ ਕੀ ਕਹਿੰਦੇ, ਕੱਲਾ ਤੇਰਾ ਹੀ ਹੈ ਨਹੀਂ, ਕਹਿੰਦੇ ਸਾਰੀ ਸ੍ਰਿਸ਼ਟ ਦਾ ਪ੍ਰਭੂ ਮਾਲਕ ਹੈ, ਔਰ ਇਸ ਕਰਕੇ ਹੇ ਮੇਰੇ ਮਨ ਉਸ ਹਰੀ ਹਰੇ ਭਰਨ ਕਾ ਹੋਏ ਮਾਲਕ ਦਾ ਨਾਮ ਬੋਲ, ਜੋ ਪੁਰਖ ਅਵਨਾਸੀ ਹੈ, ਨਾਸ ਰਹਿਤ ਹੈ, ਉਹ ਸਦੈਵੀ ਹੈ, ਤਿੰਨ ਕਾਲ ਸੱਚਾ ਹੈ।
ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ, ਸੋ ਪੀਐ ਜਿਸ ਰਾਮ ਪਿਆਸੇ।
ਔਰ ਵਿਸਰਾਮ ਦੇ ਕੇ ਮਹਾਰਾਜ ਜੀ ਕਹਿੰਦੇ ਹਰੀ ਦਾ ਨਾਮ ਅੰਮ੍ਰਿਤ ਹੈ, ਉਹ ਮਾਲਕ ਦਾ ਨਾਮ ਵੀ ਕੋਈ ਆਮ ਨਹੀਂ ਹੈ, ਅੰਮ੍ਰਿਤ ਹੈ, ਮਿੱਠਾ ਹੈ, ਅੰਮ੍ਰਿਤ ਹਰ ਕਾ ਨਾਮ ਹੈ, ਮਿਲ ਪੀਵੋ ਭਾਈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਇੱਕ ਮਿੱਠਾ ਹੈ ਸੋ ਗੁਰਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਇਹ ਇੰਨਾ ਕੁ ਮਿੱਠਾ ਹੈ ਜਿਨੂੰ ਚੱਖ ਕੇ ਹੋਰ ਸਵਾਦ ਪਿੱਕੇ ਰਹਿ ਜਾਂਦੇ ਆ, ਇਨਸਾਨ ਗਾਹ ਲੰਘ ਜਾਂਦਾ, ਉਹਨੂੰ ਦੁਨੀਆਂ ਦੇ ਕੋਈ ਸਵਾਦ ਦਿੱਤੇ ਜਾਣ ਉਹ ਪਿੱਕੇ ਜਾਣੇਗਾ, ਉਹ ਸਮਝ ਲਏਗਾ ਕਿ ਇਹਨਾਂ ਚ ਰਸ ਕੋਈ ਨਹੀਂ ਹੈ, ਕਿਉਂਕਿ ਉਹਨਾਂ ਨੂੰ ਨਾਮ ਦਾ ਰਸ ਪੀਆ ਹੈ, ਰਾਮ ਰਸ ਪੀਆ ਰੇ, ਜੇ ਰਸ ਵਿਸਰ ਗਏ ਰਸ ਔਰ। ਜਦੋਂ ਉਹ ਰਸ ਆਏ ਤਾਂ ਫੇਰ ਹੀ ਰਸ ਵਿਸਰਨਗੇ ਨਾ, ਤੇ ਜਿਹੜਾ ਉਹਨਾਂ ਰਸਾਂ ਚ ਲੱਗਾ ਵੀ ਉਹ ਛੱਡੇਗਾ, ਇਹ ਰਸ ਛੱਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਇਸ ਕਰਕੇ ਮਾਲਕ ਕਹਿੰਦੇ ਉਹ ਹਰੀ ਦਾ ਨਾਮ ਅੰਮ੍ਰਿਤ ਹੈ, ਜੋ ਹਰੇ ਭਰੇ ਕਰਨ ਵਾਲਾ ਹੈ, ਪਰ ਪੀਂਦਾ ਉਹਨੂੰ ਉਹ ਜਿਹਨੂੰ ਪਿਆਸ ਲੱਗੀ, ਜਿਨ ਕੋਲ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਜਿਹਨੂੰ ਪਿਆਸ ਲੱਗੇ, ਜਿਹਦੇ ਅੰਦਰ ਇਹ ਜਾਗਰਤ ਆਵੇ ਵੀ ਮੈਂ ਬਾਣੀ ਪੜ੍ਹਨੀ, ਨਾਮ ਜਪਣਾ, ਤੇ ਜੇ ਪਿਆਸ ਹੀ ਨੀ ਲੱਗੀ ਹੈ, ਅਜੇ ਚਾਹਨਾ ਹੀ ਨੀ ਆਈ ਹੈ, ਤੇ ਉਹ ਰਸ ਕਿਵੇਂ ਆਏਗਾ? ਕਹਿੰਦੇ ਉਹ ਹੀ ਪੀਂਦਾ ਜਿਹਨੂੰ ਪਿਆਸ ਜਾਗ ਪਈ ਹੈ।
ਹਰ ਆਪ ਦਇਆਲੂ ਦਇਆ ਕਰ ਮਿਲੈ ਜਿਸ ਸਤਿਗੁਰੂ, ਦੋ ਜਨ ਹਰ ਹਰ ਅੰਮ੍ਰਿਤ ਨਾਮ ਚੁਕਾਸੇ।
ਪਰ ਕਹਿੰਦੇ ਇਹ ਵੀ ਤਾਂ ਉਹ ਹੀ ਕਿਰਪਾ ਕਰਦਾ ਹੈ ਨਾ ਵਾਹਿਗੁਰੂ, ਜਿਹਦੇ ਤੇ ਉਹ ਦਿਆਲੂ ਵਾਹਿਗੁਰੂ ਆਪ ਦਇਆ ਕਰ ਦੇਵੇ, ਮਿਹਰ ਕਰ ਦੇਵੇ। ਮੇਰ ਦੀ ਨਿਸ਼ਾਨੀ ਕਿ ਉਹਨੂੰ ਗੁਰੂ ਨਾਲ ਮਿਲ ਦਿੰਦਾ ਹੈ, ਇਹ ਖਜ਼ਾਨਾ ਗੁਰੂ ਤੋਂ ਮਿਲਦਾ, ਵਿਚੋਲੇ ਤੋਂ ਮਿਲਦਾ ਹੈ, ਉਹਨੂੰ ਸਤਿਗੁਰਾਂ ਨਾਲ ਮਿਲਾਪ ਕਰਵਾ ਦਿੰਦਾ, ਗੁਰੂ ਦੇ ਨਾਲ ਮਿਲ ਦਿੰਦਾ, ਜੋ ਅੰਮ੍ਰਿਤ ਦਾ ਨਿਧਾਨ ਹੈ, ਅੰਮ੍ਰਿਤ ਦਾ ਖਜ਼ਾਨਾ ਹੈ। ਤੇ ਫਿਰ ਕਹਿੰਦੇ ਉਹ ਜਨ ਫਿਰ ਹਰ ਹਰ ਅੰਮ੍ਰਿਤ ਨਾਮ ਚਕਾਸੀ, ਉਹ ਚੱਖਦਾ ਹੈ ਫਿਰ, ਜਿਹੜਾ ਗੁਰੂ ਨਾਲ ਮਿਲ ਜਾਂਦਾ, ਗੁਰੂ ਕੋ ਆ ਜਾਂਦਾ, ਉਹ ਹਰੇ ਭਰੇ ਕਰਨ ਵਾਲਾ ਜਿਹੜਾ ਮਾਲਕ ਹੈ, ਜਿਹੜਾ ਸਾਡੇ ਵਿਕਾਰਾਂ ਨੂੰ ਹਰਨ ਕਰਨ ਵਾਲਾ, ਨਾਸ ਕਰਨ ਵਾਲਾ ਹੈ, ਉਹਦੇ ਅੰਮ੍ਰਿਤ ਨਾਮ ਨੂੰ ਚੱਖਦਾ ਹੈ, ਛਕਦਾ ਹੈ, ਜਿਹੜਾ ਗੁਰੂ ਕੋ ਆਉਂਦਾ। ਇੱਥੇ ਅੰਮ੍ਰਿਤ ਨਾਮ ਹੈ, ਇੱਥੇ ਰਸ ਹੈ, ਇੱਥੇ ਪਿਆਰ ਹੈ, ਇੱਥੇ ਸੰਤੋਖ ਹੈ, ਉਹਨਾਂ ਨੂੰ ਇਹ ਰਸ ਆ ਜਾਂਦਾ, ਉਹ ਕਿ ਉਸ ਰਸ ਵਿਚ ਮਗਨ ਹੋ ਜਾਂਦੇ। ਉਹਨਾਂ ਨੇ ਹੋਰ ਜਿਹੜੇ ਬਗਾਨੇ ਜਿਹੜੇ ਰਸ ਹੈ, ਵਿਸਤਰ ਗਈ ਸਭ ਤਾਤ ਪਰਾਏ, ਜਬ ਤੇ ਸਾਧ ਸੰਗਤ ਮੋਹਿ ਪਾਏ, ਉਹ ਹੋਰ ਦਾ ਧਿਆਨ ਹੀ ਨਹੀਂ ਰੱਖਦੇ, ਉਹ ਦੂਜੇ ਵੱਲ ਦੇਖਦੇ ਨਹੀਂ, ਆਪਣੇ ਜੀਵਨ ਦੇ ਰਸ ਚ ਰਹਿੰਦੇ, ਉਹ ਕਿਸੇ ਸਾਈਡ ਨੂੰ ਨੀ ਦੇਖਦੇ ਵੀ ਮੇਰੇ ਤੋਂ ਕੋਈ ਗਾਹ ਲੰਘ ਰਿਹਾ, ਪਿੱਛੇ ਜਾ ਰਿਹਾ, ਉਹ ਆਪਣੇ ਜੀਵਨ ਦੇ ਆਨੰਦ ਚ ਰਹਿੰਦੇ ਹਨ।
ਜੋ ਜਨ ਸੇਵ ਹੈ ਸਤ ਸਦਾ, ਮੇਰਾ ਹਰ ਹਰੀ ਤਿਨਕਾ ਸਭ ਦੁਖ ਪਰਮ ਪਉ ਜਾਸੇ।
ਜਿਹੜਾ ਐਸਾ ਜਨ ਉਹਦਾ ਪਿਆਰਾ ਵੀ ਉਹਨੂੰ ਸੇਵਦਾ ਹੈ, ਉਹਦੇ ਸਿਮਰਨ ਕਰਦਾ ਹੈ, ਸਦਾ ਸਦਾ ਮੇਰਾ ਹਰ ਹਰੇ, ਸਦੈਵ ਕਾਲ ਸਦਾ ਸਦਾ, ਇਹਨੇ ਕਿ ਦੋ ਚਾਰ ਮਿੰਟ ਬੈਠੇ ਤੇ ਧਿਆਨ ਫਿਰ ਉਦੋਂ ਵੀ ਉਧਰ ਹੈ, ਕਦੀ ਬੈਠੇ ਹੈ ਤੇ ਧਿਆਨ ਤਾਂ ਗਿਆ ਹੀ ਕੋਈ ਨੀ ਹੈ। ਜਿਹੜੇ ਸਦੀਵ ਕਾਲ ਉਹਨੂੰ ਜਪਦੇ ਆ, ਹਰ ਪੱਖ ਤੇ ਉਹਨੂੰ ਯਾਦ ਕਰਕੇ ਤੁਰਦੇ ਆ, ਹਰ ਕੰਮ ਤੋਂ ਪਹਿਲਾਂ ਉਹਨੂੰ ਰਾਜਦੇ ਹਨ, ਉਹਨਾਂ ਪਿਆਰਿਆਂ ਨੂੰ ਕੀ ਪ੍ਰਾਪਤੀ ਹੈ? ਤਿਨਕਾ ਸਭ ਦੁੱਖ ਭਰਮ ਪਉ ਨਸੀ। ਉਹਨਾਂ ਦਾ ਦੁੱਖ, ਉਹਨਾਂ ਦਾ ਭਰਮ, ਇਹ ਦੋ ਗੱਲਾਂ, ਦੁੱਖ ਤੇ ਭਰਮ ਜਿਹੜਾ ਹੈ, ਕਿਉਂਕਿ ਭਰਮ ਕਰਕੇ ਦੁੱਖ ਹੈ ਸਾਰੇ, ਭਰਮ ਨਹੀਂ ਰਿਹਾ ਤਾਂ ਦੁੱਖ ਕਾਹਦਾ ਹੈ? ਮਹਾਰਾਜ ਜੀ ਬਾਣੀ ਚ ਕਹਿੰਦੇ ਹਨ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਦੁੱਖਾਂ ਰੋਗਾਂ ਦਾ ਡੇਰਾ ਕੀ ਅਗਿਆਨ ਹੈ, ਅਗਿਆਨ ਭਰਮ ਪੈਦਾ ਕਰਦਾ ਹੈ, ਸ਼ਾਇਦ ਇਹ ਸੰਸਾਰ ਸਦੈਵੀ ਹੈ, ਸ਼ਾਇਦ ਇਹ ਸਾਧਨ ਮੇਰਾ ਸਾਥ ਦੇਣਗੇ, ਸ਼ਾਇਦ ਇਨ੍ਹਾਂ ਚ ਕੋਈ ਮੇਰੀ ਪ੍ਰਭਤਾ ਹੈ, ਇਹ ਭਰਮ ਹੈ ਇੱਕ ਪਿਆ ਮਨੁੱਖ ਨੂੰ। ਤੇ ਜਦੋਂ ਮਹਾਰਾਜ ਜੀ ਕਹਿੰਦੇ ਉਹ ਕਿਰਪਾ ਕਰਦਾ, ਉਹਨਾਂ ਦੁੱਖ, ਉਹਨਾਂ ਭਰਮ, ਉਹਦਾ ਅਗਿਆਨ, ਮਹਾਰਾਜ ਜੀ ਕਹਿੰਦੇ ਭਉ ਜਾਸੀ, ਉਹਦਾ ਭੈ ਵੀ ਨਾਸ ਹੋ ਜਾਂਦਾ, ਭਉ ਹੀ ਨੀ ਰਿਹਾ ਕੋਈ, ਉਹਨੂੰ ਡਰ ਕੋਈ ਨੀ ਰਿਹਾ, ਉਹਦਾ ਅਗਿਆਨ ਵੀ ਮਿਟ ਗਿਆ। ਸਿਰਫ ਇੱਕ ਅਗਿਆਨ ਮਿਟਣ ਦੀ ਲੋੜ ਹੈ, ਸੂਰਜ ਚੜ੍ਹਦਾ ਆਪਣੇ ਆਪ ਹੀ ਸਾਰੇ ਬੰਨੇ ਚਾਨਣ ਹੋ ਜਾਂਦਾ, ਦੀਵਾ ਬਲੇ ਅੰਧੇਰਾ ਜਾਏ, ਤੋ ਕਮਰੇ ਚ ਸਾਰਾ ਕੁਝ ਪਿਆ ਹੈ, ਲਾਈਟ ਜਗਾ ਦਿੱਤੀ ਜਾਏ, ਉਸੇ ਇਕਦਮ ਹੀ ਸਾਰਾ ਕੁਝ ਨਜ਼ਰ ਆ ਜਾਂਦਾ, ਸਮਾਂ ਨਹੀਂ ਲੱਗਦਾ। ਫਿਰ ਕਈ ਵਾਰ ਆਪਾਂ ਆਖੀਏ ਵੀ ਇਹ ਜਲਦੀ ਨਾ, ਸਾਰਾ ਹੌਲੀ ਹੌਲੀ ਦਿਸਦਾ, ਗਿਆਨ ਗਿਆਨ ਹੁੰਦਿਆਂ ਉਸੇ ਵੇ ਚਾਨਣ ਹੋ ਜਾਂਦਾ ਹੈ, ਸੂਰਜ ਮਾੜਾ ਜਿਹਾ ਚੜਿਆ ਉਸੇ ਵੇ ਫੈਲ ਜਾਂਦਾ, ਇਹ ਨੀ ਹੌਲੀ ਹੌਲੀ ਆਉਂਦਾ ਹੈ। ਜਦੋਂ ਗਿਆਨ ਉਹ ਆਉਂਦਾ ਹੈ, ਜਦੋਂ ਉਹਦੀ ਕਿਰਪਾ ਹੁੰਦੀ ਹੈ, ਅਗਿਆਨ ਉਸੇ ਵੇ ਮਿਟ ਜਾਂਦਾ ਹੈ।
ਜਨ ਨਾਨਕ ਨਾਮ ਲਈ ਤਾਂ ਜੀਵੈ, ਜਿਉ ਚਾਤਰਕ ਜਲ ਪੀਐ ਤ੍ਰਿਪਤ ਸੇ।
ਮਾਲਕ ਤੁਸੀਂ ਕਿੰਨਾ ਕੁ ਪੁੱਛ ਲੈਂਦਾ ਨਾ ਕਿ ਤੁਹਾਨੂੰ ਕਿੰਨੀ ਕੁ ਪਿਆਸ ਹੈ? ਮਹਾਰਾਜ ਜੀ ਕਹਿੰਦੇ ਮੈਂ ਤਾਂ ਜਿਉਂਦਾ ਹੀ ਨਾਮ ਲੈ ਕੇ ਹਾਂ, ਆਖਾਂ ਜੀਵਾਂ ਬਿਸਤਰੇ ਮਰ ਜਾਓ, ਆਖਣੇ ਔਖਾ ਸੱਚਾ ਨਾਓ। ਗੁਰੂ ਨਾਨਕ ਪਾਤਸ਼ਾਹ ਦੇ ਮਾਤਾ ਜੀ ਨੇ ਆਖਿਆ, ਪੁੱਤਰ ਨਾਨਕ ਤੁਸੀਂ ਸਾਡੇ ਨਾਲ ਗੱਲਾਂ ਨੀ ਕਰਦੇ, ਕਈ ਕਈ ਘੰਟੇ ਕਈ ਦਿਨ ਚਾਦਰਾਂ ਲੈ ਕੇ ਪਏ ਰਹਿੰਦੇ ਜੇ ਚੁੱਪ ਕਰਕੇ, ਕੀ ਕਾਰਨ ਹੈ? ਦੁਨੀਆਂ ਦੇ ਲੋਕ ਵੀ ਕੋਈ ਰੱਬ ਦਾ ਨਾਂ ਲੈਂਦੇ ਆ, ਕੋਈ ਦੋ ਘੜੀਆਂ ਜਪਦਾ, ਦੋ ਘੰਟੇ, ਫਿਰ ਉਹ ਸੰਸਾਰ ਚ ਉਲਝਦਾ ਹੈ, ਤੇ ਤੁਸੀਂ ਇੰਨਾ ਸਮਾਂ ਕੀ ਕਰਦੇ ਹੋ? ਕਹਿਣ ਲੱਗੇ ਮਾਤਾ ਮੈਂ ਉਸ ਮਾਲਕ ਨੂੰ ਯਾਦ ਕਰਦਾ। ਤੇ ਕਹਿੰਦੇ ਇੰਨਾ ਹੀ ਯਾਦ ਕਰੀ ਜਾਂਦੇ ਹੋ? ਕਹਿਣ ਲੱਗੇ ਆਖਾਂ ਜੀਵਾਂ ਵਿਸਰੇ ਮਰ ਜਾਓ। ਕਹਿੰਦੇ ਮੈਂ ਤਾਂ ਰਤਾ ਵੀ ਨਾ ਆਖਾਂ ਤੇ ਮੌਤ ਹੈ, ਮੇਰਾ ਜੀਵਨ ਹੀ ਨਾਮ ਹੈ। ਇਸ ਕਰਕੇ ਮਾਲਕ ਕਹਿੰਦੇ ਮੈਂ ਤਾਂ ਜਨ ਨਾਨਕ ਨਾਮ ਲਏ ਤਾਂ ਜੀਵੈ, ਮੈਂ ਤਾਂ ਜਿਉਂਦਾ ਹੀ ਨਾਮ ਲੈ ਕੇ ਹਾਂ, ਔਰ ਇਸ ਤਰ੍ਹਾਂ ਜਿਉਂਦਾ ਹਾਂ ਜੋ ਚਾਤਕ ਜਲ ਪੀਵੈ ਤ੍ਰਿਪਤਾਸੀ। ਕਹਿੰਦੇ ਜਿਵੇਂ ਜਲ ਜਿਹੜਾ ਬਬੀਆ ਹੈ ਉਹ ਪਾਣੀ ਪੀ ਕੇ ਤ੍ਰਿਪਤ ਹੁੰਦਾ ਹੈ, ਸਵੰਤੀ ਬੂੰਦ ਪੀ ਕੇ ਤ੍ਰਿਪਤ ਹੁੰਦਾ ਹੈ, ਇੱਕ ਵਿਸ਼ੇਸ਼ ਆਕਾਸ਼ ਚੋਂ ਨਛੱਤਰ ਦੀ ਬੂੰਦ ਡਿੱਗਦੀ ਹੈ, ਉਨ੍ਹਾਂ ਚਿਰ ਬਬੀਹੇ ਲਾਗੇ ਭਾਵੇਂ ਸਮੁੰਦਰ ਭਰੇ ਰਹਿਣ, ਦਰਿਆ ਭਰੇ ਰਹਿਣ, ਉਥੋਂ ਪਾਣੀ ਨੀ ਪੀਂਦਾ, ਉਹਨੂੰ ਉਤਲੀ ਬੂੰਦ ਤ੍ਰਿਪਤ ਕਰਦੀ ਹੈ। ਔਰ ਭਾਵੇਂ ਮਨੁੱਖ ਹਜ਼ਾਰਾਂ ਕੁਝ ਆ ਜਾਏ, ਹਜ਼ਾਰਾਂ ਸਾਧਨ ਆ ਜਾਣ, ਉਹ ਤ੍ਰਿਪਤ ਨਹੀਂ ਹੋਏਗਾ। ਹਰ ਹਰ ਨਾਮ ਮਿਲੇ ਤ੍ਰਿਪਤਸ ਹੈ, ਤੂੰ ਕੇਵਲ ਨਾਮ ਮਿਲਣਾ ਤ੍ਰਿਪਤੀ ਆਏਗੀ। ਉਸ ਪਰਮਾਤਮਾ ਦੇ ਭੇਦ ਨਿਸ਼ਚੇ ਦੀ ਬਾਣੀ ਦੀ ਬੂੰਦ ਜਦੋਂ ਅੰਦਰ ਵਸ ਜਾਏਗੀ ਔਰ ਕਹਿੰਦੇ ਤ੍ਰਿਪਤ ਹੋ ਜਾਏਗਾ। ਔਰ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਤੋਂ ਨਾਮ ਪੀ ਕੇ ਤੋ ਨਾਮ ਰਸ ਪੀਆ ਰੇ, ਜੇ ਰਸ ਵਿਸਰ ਗਏ ਰਸ ਹੋਰ, ਹੁਣ ਤ੍ਰਿਪਤ ਹੋ ਗਏ ਹੈ। ਔਰ ਨਾਮ ਪੀ ਕੇ ਤ੍ਰਿਪਤੀ ਆਈ ਹੈ ਤੋ ਸ਼ਾਂਤੀ ਆ ਗਈ, ਸੰਤੋਖ ਆ ਗਿਆ ਹੈ। ਤੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੁਰਜੀ ਸੁਲਤਾਨ ਉਨ੍ਹਾਂ ਨੇ ਇਸ ਸਾਰੰਗ ਰਾਗ ਵਿਚ ਪੜਤਾਲ ਵਿਚ ਪਾਵਨ ਸ਼ਬਦ ਉਚਾਰ ਕੇ ਉਪਦੇਸ਼ ਦਿੱਤਾ ਕਿ ਅਸੀਂ ਕੇਵਲ ਇਕ ਮਾਲਕ ਨਾਲ ਜੁੜਨਾ ਔਰ ਉਸ ਨਾਮ ਦੇ ਨਾਲ ਜੁੜਨਾ ਹੈ ਜਿੱਥੋਂ ਸਾਡੇ ਜੀਵਨ ਚ ਸੰਤੋਖ ਤ੍ਰਿਪਤੀ।